ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੇ ਜਾਣਹੀ ਸੋਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸੁਣਤ ਚੜ੍ਹਤ ਸਿੰਘ ਤਹਿ ਕਹੀ ਇਹ ਸਤ ਇਹ ਬਾਤ ਪਰ ਸਹਿਓ ਅਸਾਂ ਤੇ ਜਾਤ ਨਹਿ ਸਨਮੁਖ ਤੁਰਕ ਗੁਰਬਾਤ ਸੁਣਤ ਚੜ੍ਹਤ ਸਿੰਘ ਤਹਿ ਕਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਤਸਲ ਪੂਰਨ ਪਰਮੇਸ਼ਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਾਹਿਬ ਕਮਾਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਜਾਗਦੀ ਜੋਤ ਚਾਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਦੇਵ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰ ਜੀ ਦੇ ਦਰਬਾਰ ਵਿਖੇ ਸੰਧਿਆ ਦੇ ਸਮੇਂ ਦੀ ਇਹ ਸਮੇਂ ਹੀ ਹਾਜ਼ਰੀਆਂ ਭਰ ਕੇ ਗੁਰੂ ਜੀ ਦੇ ਚਰਣਾਂ ਵਿੱਚ ਨਮਸਕਾਰਾਂ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਸ਼ਨ ਦੇ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਆਪ ਸੰਗਤਾਂ ਰੋਜ਼ਾਨਾ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਜੀ ਦੇ ਚਰਣਾਂ ਵਿੱਚ ਹਾਜ਼ਰੀਆਂ ਭਰਦੇ ਹੋ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਸ੍ਰੀ ਗੁਰ ਪੰਥ ਪ੍ਰਕਾਸ਼ ਜਿਸ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਕਿਹਾ ਜਾਂਦਾ ਹੈ ਉਸ ਦੀ ਕਥਾ ਦਾ ਸਮਾਂ ਹੋਇਆ ਹੈ ਆਪ ਸੰਗਤਾਂ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਕਿ ਭਾਈ ਸੁੱਖਾ ਸਿੰਘ ਜੀ ਦੇ ਕਾਰਨਾਮਿਆਂ ਤੋਂ ਪ੍ਰਭਾਵਿਤ ਹੋ ਕੇ ਗੁਰੂ ਖਾਲਸਾ ਬੜਾ ਪ੍ਰੇਮ ਕਰਨ ਲੱਗਾ ਮੁਖੀ ਸਿੰਘਾਂ ਵਿੱਚ ਭਾਈ ਸੁੱਖਾ ਸਿੰਘ ਜੀ ਬਿਠਾਏ ਜਾਂਦੇ ਪਰ ਉਹ ਖੀਰੀ ਰੱਬ ਦੀ ਕਲਾ ਹੁੰਦੀ ਹੈ ਕਿਸੇ ਵੇਲੇ ਦੇ ਬਹੁਤ ਜਿਹੜਾ ਉਹ ਨਾਮ ਉੱਚਾ ਹੋ ਜਾਂਦਾ ਬੰਦੇ ਦਾ ਸਤਿਗੁਰ ਜੀ ਦੀ ਕਿਸਮ ਐਸੀ ਮਰਜ਼ੀ ਹੋ ਜਾਂਦੀ ਹੈ ਕਿ ਕਿਸੇ ਵੇਲੇ ਕਿਸੇ ਦਾ ਦੋਸ਼ ਨਹੀਂ ਹੁੰਦਾ, ਪਰ ਉੱਥੇ ਦੋਸ਼ ਲੱਗ ਜਾਂਦਾ, ਜਿੰਨਾ ਨਾਮ ਬਣਿਆ ਹੁੰਦਾ ਸਭ ਥੱਲੇ ਚਲਿਆ ਜਾਂਦਾ ਹੈ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਨੇ ਕੋਈ ਗਲਤੀ ਨਾ ਕੀਤੀ, ਉਹਨਾਂ ਦੀ ਸ਼ਾਦੀ ਹੋਈ, ਕੁਝ ਸਮਾਂ ਪਾ ਕੇ ਉਹਨਾਂ ਦੇ ਘਰ ਇੱਕ ਲੜਕੀ ਪੈਦਾ ਹੋਈ। ਰੱਬ ਜਾਣੇ ਵੀ ਉਹ ਲੜਕੀ ਆਪੇ ਮੋਈ ਹੋਈ ਸੀ ਜਾਂ ਬਾਅਦ ਵਿੱਚ ਉਹਦੀ ਘਰਵਾਲੀ ਨੇ ਮਾਰ ਦਿੱਤੀ, ਕਿਉਂਕਿ ਸਮੇਂ ਬੜੇ ਖਰਾਬ ਸੀ। ਤੁਰਕ ਲੋਕ ਜਿਹੜੇ ਉਹ ਸਿੱਖਾਂ ਦੀਆਂ ਲੜਕੀਆਂ ਚੁੱਕ ਕੇ ਲੈ ਜਾਂਦੇ, ਬੇਇੱਜ਼ਤ ਕਰਦੇ ਜਾਂ ਉਹ ਮਾਰ ਦਿੰਦੇ। ਅਤੇ ਪਹਿਲਾਂ ਵੀ ਰੋਹ ਰੀਤੀ ਬੜੀ ਸੀ ਵੀ ਕਿੱਥੇ ਵਿਆਹਾਂਗੇ, ਕਿੱਥੇ ਦਾ ਜਿਹੜਾ ਹੈ ਇਹਨੂੰ ਦਾਜ ਦੇਵਾਂਗੇ, ਲੋਕ ਵੀ ਮਾਰ ਦਿਆ ਕਰਦੇ। ਇਸੇ ਤਰ੍ਹਾਂ ਕਈ ਮੁਗਲਾਂ ਤੁਰਕਾਂ ਤੋਂ ਵੀ ਡਰ ਕੇ ਮਾਰ ਦਿੰਦੀ। ਹੁਣ ਇਹ ਨਹੀਂ ਪਤਾ ਵੀ ਉਹ ਲੜਕੀ ਕਿਵੇਂ ਮੋਈ ਹੋਈ। ਭਾਈ ਸੁੱਖਾ ਸਿੰਘ ਨੂੰ ਕਿਸੇ ਗੱਲ ਦਾ ਪਤਾ ਨਹੀਂ, ਖਾਲਸੇ ਵਿੱਚ ਖਬਰ ਪਈ ਅਤੇ ਖਾਲਸੇ ਨੇ ਭਾਈ ਸੁੱਖਾ ਸਿੰਘ ਜੀ ਨੂੰ ਵਿਵੇਕ ਦਾ ਪੈਰਾ ਲਾ ਦਿੱਤਾ। ਉਹ ਭਾਈ ਸੁੱਖਾ ਸਿੰਘ ਜੀ ਉਹ ਸਾਰੇ ਸਿੰਘਾਂ ਦੀ ਬੜੀ ਸੇਵਾ ਕਰਿਆ ਕਰਦੇ, ਉਹਨਾਂ ਨੂੰ ਪਿੱਛੇ ਕਰ ਦਿੱਤਾ। ਕਹਿੰਦੇ ਖਬਰਦਾਰ ਜੇ ਸਾਡੇ ਬਾਟੇ ਕਿਸੇ ਨੂੰ ਹੱਥ ਲਾਇਆ। ਜਿੱਥੇ ਉਹ ਸਿੰਘਾਂ ਦਾ ਟੋਲਾ ਬੈਠਦਾ, ਭਾਈ ਸੁੱਖਾ ਸਿੰਘ ਨੂੰ ਪਿੱਛੇ ਕਰ ਦਿੰਦੇ। ਕਹਿੰਦੇ ਪਿੱਛੇ ਹਟ ਜਾ ਕੁੜੀ ਮਾਰਾ, ਆ ਕੁੜੀ ਆਪਣੇ ਨੂੰ ਮਾਰਿਆ ਹੈ, ਤੂੰ ਖਾਲਸੇ ਨਾਲ ਤੇਰਾ ਕਾਹਦਾ ਮੇਲ ਹੈ, ਸਾਡਾ ਕੁੜੀ ਮਾਰ ਨੜੀ ਮਾਰ ਗੋਂਗ ਜਿਹੜੇ ਮੁੱਖ ਹੈ ਇਹਦੇ ਨਾਲ ਕੋਈ ਸਾਡਾ ਮੇਲ ਨਹੀਂ ਹੈ। ਮੂੰਹ ਸਿਰ ਜਿਨ੍ਹਾਂ ਨੇ ਮੋਨੇ ਕੀਤੇ ਹੋਏ, ਜਿਸ ਤਰ੍ਹਾਂ ਇਸ ਜਿਹੜੇ ਕੁੜੀ ਮਾਰ ਹੈ ਉਹਨਾਂ ਨਾਲ ਵੀ ਸਾਡਾ ਕੋਈ ਮੇਲ ਨਹੀਂ ਹੈ, ਤੈਨੂੰ ਵੀ ਸਾਰੀ ਗੱਲ ਦਾ ਪਤਾ, ਪਿੱਛੇ ਹਟ। ਭਾਈ ਸੁੱਖਾ ਸਿੰਘ ਜੀ ਮਨ 'ਚ ਬੜੀ ਚਿੰਤਾ ਕਰਨ ਲੱਗੇ ਕਿ ਮੇਰਾ ਖਾਲਸਾ ਜੀ ਕੋਈ ਕਸੂਰ ਨਹੀਂ ਹੈ, ਕਿਉਂ ਤੁਸੀਂ ਦੋਸ਼ ਲਾਉਂਦੇ ਹੋ, ਪਰ ਕੋਈ ਮੰਨੇ ਨਾ ਇਹਨਾਂ ਦੀ। ਅਖੀਰੀ ਚੁੱਪ ਹੀ ਕਰਕੇ ਬੈਠੇ ਰਿਹਾ ਕਰਦੇ। ਇੱਧਰੋਂ ਰੱਬ ਦਾ ਭਾਣਾ ਵਰਤਿਆ, ਅਹਿਮਦ ਸ਼ਾਹ ਅਬਦਾਲੀ ਚੜ੍ਹ ਕੇ ਆ ਗਿਆ, ਲਾਹੌਰ ਨੂੰ ਜਿੱਤਦਾ ਹੋਇਆ ਦਿੱਲੀ ਦੇ ਰਾਹ ਪੈ ਗਿਆ। ਜਿਹੜੀ ਆਪਣੀ ਫੌਜ ਸੀ ਉਹ ਲਾਹੌਰ ਵਿੱਚ ਛੱਡ ਗਿਆ, ਗਿਲਜੇ ਪਠਾਣਾ ਦੀ ਜਿਹੜੇ ਬੜੇ ਸ਼ਕਤੀਸ਼ਾਲੀ, ਉਹ ਸਰੀਰ ਦੇ ਵੀ ਸਾਢੇ 7-8 ਫੁੱਟ ਲੰਬੇ, ਇੱਕ ਉਹ ਮੀਟਾ ਜਾਂ ਬੱਕਰਾ ਖਾਣ ਵਾਲੇ, ਸਰੀਰ ਸਾਰਾ ਹੀ ਉਹਨਾਂ ਲੋਹੇ ਦੇ ਨਾਲ ਢੱਕਿਆ ਹੁੰਦਾ ਸੀ, ਸੰਜੋਹਾਂ ਪਾਈਆਂ ਹੋਈਆਂ ਸੀ ਲੋਹੇ ਦੀਆਂ, ਘੋੜਾ ਜਿਹੜਾ ਉਹਨਾਂ ਦੇ ਉਹ ਵੀ ਸੰਜੋਹਾਂ ਨਾਲ ਢੱਕੇ ਹੋਏ, ਸ਼ਸਤਰਧਾਰੀ ਹਥਿਆਰਬੰਦ ਬੜੇ ਤਗੜੇ ਹੋ। ਉਹਨਾਂ ਨੂੰ ਪਤਾ ਲੱਗਾ ਉਹ ਸਿੰਘਾਂ ਨੂੰ ਵੰਗਾਰਦੇ ਹੋਏ, ਲਲਕਾਰੇ ਮਾਰਦੇ ਹੋਏ ਕਸੂਰੀ ਪਠਾਨ ਲੈ ਕੇ ਆਏ। ਇੱਕ ਪਿੰਡ ਬੁੱਢੇ ਕੋਟ ਵਿੱਚ ਪਕੜ ਕੇ ਸਿੰਘਾਂ ਦੇ ਪਰਿਵਾਰਾਂ ਨੂੰ ਬੜਾ ਉਹਨਾਂ ਮਾਰਿਆ, ਖਤਮ ਕੀਤੇ। ਫਿਰ ਸਿੰਘ ਦੇ ਰਹਿੰਦੇ ਸੀ ਜੱਥਿਆਂ ਵਿੱਚ ਦਰਿਆਵਾਂ ਦੇ ਕਿਨਾਰੇ, ਉਹ ਸੂਹ ਮਿਲਦਿਆਂ ਉੱਥੇ ਪਹੁੰਚੇ। ਜਦੋਂ ਉੱਥੇ ਪਹੁੰਚੇ ਅਤੇ ਉਹ ਪਹੁੰਚਣ ਕਰਕੇ ਪਠਾਨ ਇਹ ਬੜੀਆਂ ਜਿਹੜੇ ਲਲਕਾਰੇ ਮਾਰੇ ਸਿੰਘਾਂ ਨੂੰ, ਕਹਿੰਦਾ ਜੇ ਤੁਸੀਂ ਸਿੰਘ ਹੋ ਤਾਂ ਇੰਜ ਕਰੋ ਵੀ ਸਾਡੇ ਨਾਲ ਲੜ ਕੇ ਵੇਖੋ। ਪਹਿਲਾਂ ਤਾਂ ਚਿੱਠੀ ਭੇਜੀ, ਚਿੱਠੀ ਵਿੱਚ ਸਿੰਘ ਕਹਿੰਦੇ ਵੀ ਅਸੀਂ ਬੰਦੂਕਾਂ ਲੈ ਕੇ ਆਵਾਂਗੇ, ਤੁਸੀਂ 10 ਜਾਣੇ ਆਇਓ, ਅਸੀਂ 5 ਜਾਣੇ ਆਵਾਂਗੇ। ਇਹ ਕਹਿੰਦੇ ਸੀ ਤੁਸੀਂ 2 ਆਇਓ, ਸਾਡਾ ਇੱਕੇ ਪਠਾਨ ਹੋਵੇਗਾ। ਸਿੰਘ ਕਹਿੰਦੇ ਵੀ ਲੜਨਾ ਠੀਕ ਹੈ, ਫਿਰ ਅਸੀਂ 5 ਆਵਾਂਗੇ, ਤੁਸੀਂ 10 ਆਇਓ। ਇਹ ਕਹਿੰਦੇ ਵੀ ਅਸੀਂ ਤਾਂ ਬੰਦੂਕਾਂ ਨਾਲ ਨਹੀਂ ਲੜਦੇ, ਹਥਿਆਰਾਂ ਨਾਲ ਲੜਦੇ ਹਾਂ, ਹਥਿਆਰਾਂ ਨਾਲ ਤੁਸੀਂ ਵੇਖੋ ਸਾਡੇ ਨਾਲ, ਛੁਰੀਆਂ ਕਟਾਰੀਆਂ ਤਲਵਾਰਾਂ ਨਾਲ। ਫਿਰ ਇਸ ਤਰ੍ਹਾਂ ਲੰਘ ਗਿਆ ਸਮਾਂ, ਇੱਕ ਦੇ ਦਿਨ ਇੱਦਾਂ ਹੀ ਲੰਘ ਗਿਆ। ਜਦੋਂ ਅਗਲਾ ਦਿਨ ਚੜ੍ਹਿਆ ਤਾਂ ਇਹ ਪਠਾਨ ਇੱਕ ਆ ਗਿਆ, ਗਿਲਜੀ ਪਠਾਨ, ਕਹਿੰਦਾ ਵੀ ਇੱਧਰ ਆਓ, ਜੇ ਤੁਹਾਡੇ ਵਿੱਚ ਕੋਈ ਮਰਦਾ ਬਣਿਆ ਮੂੰਹ ਗਿਣਦਾ ਹੈ, ਖਾਲਸੇ ਵਿੱਚ ਰਹਿੰਦਾ, ਉਹ ਨਿੱਤਰੋ ਮੈਦਾਨ ਵਿੱਚ ਹੱਥਾਂ ਵਿੱਚ ਕਟਾਰੀ ਛੁਰੀਆਂ ਲੈ ਕੇ, ਇੱਧਰੋਂ ਮੈਂ ਇਕੱਲਾ, ਇੱਧਰੋਂ ਤੁਹਾਡਾ ਸਿੰਘ ਇਕੱਲਾ ਆਵੇ, ਸਿੰਘ ਕੋਈ ਆਵੇ ਨਾ, ਵਕਤ ਵਿਚਾਰ 100 ਬੰਦਾ ਹੋਏ, ਸਿੰਘਾਂ ਨੇ ਵਕਤ ਵਿਚਾਰਨਾ ਸੀ ਵੀ ਇਹਦਾ ਸਰੀਰ ਢੱਕਿਆ ਹੋਇਆ, ਸਾਨੂੰ ਵੀ ਜਾਂ ਤਾਂ ਪੂਰਾ ਸਰੀਰ ਢੱਕਿਆ ਹੋਵੇ। ਇਹ ਫਿਰ ਬੜੇ ਲਲਕਾਰੇ ਮਾਰੇ, ਕਹਿਣ ਲੱਗਾ ਵੀ ਤੁਸੀਂ ਸਿੰਘ ਕਾਹਦੇ, ਤੁਸੀਂ ਗਿੱਦੜ ਹੋ, ਨਾਮ ਝੂਠਾ ਹੀ ਆਪਣਾ ਅਖਬਾਰ ਹੈ ਵੀ ਸਿੰਘ ਹਾਂ, ਤੁਸੀਂ ਤਾਂ ਗੁਲਾਮ ਹੋ, ਗਵਾਰ ਹੋ, ਐਵੇਂ ਅਵਾਰੇ ਤੁਰੇ ਫਿਰਦੇ ਹੋ ਲੋਕ। ਅਤੇ ਜੇ ਤੁਹਾਡੇ 'ਚ ਦਮ ਹੈ ਤਾਂ ਉਹ ਮੇਰੇ ਨਾਲ ਲੜ ਕੇ ਵੇਖੋ ਕਾਹਦਾ ਤੁਹਾਡਾ ਪੰਥ ਹੈ, ਕੀ ਤੁਹਾਡਾ ਨਾਮ ਹੈ, ਕੀ ਤੁਸੀਂ ਸਿੰਘ ਹੋ, ਸਿੰਘ ਨਾਮ ਸ਼ੇਰ ਦਾ, ਤੁਸੀਂ ਕਾਹਦੇ ਸ਼ੇਰ ਹੋ, ਤੁਸੀਂ ਤਾਂ ਗਿੱਦੜਾਂ ਤੋਂ ਮਾੜੇ ਹੋ। ਤੁਹਾਡੇ ਪੰਥ ਨੂੰ ਵੀ ਲਾਣਤ ਹੈ, ਬੜੀਆਂ ਜਦੋਂ ਲਾਣਤਾਂ ਪਾਈਆਂ ਕੋਈ ਸਿੰਘ ਨਾ ਵਿੱਚੋਂ ਨਿਕਲਿਆ। ਭਾਈ ਚੜ੍ਹਤ ਸਿੰਘ ਸੀ, ਚੜ੍ਹਦੀ ਜਵਾਨੀ 16 ਕੁ ਸਾਲ ਦੇ ਮੁੱਛਬੁੱਟ ਗੱਭਰੂ, ਇਹਨਾਂ ਦੇ ਮਨ 'ਚ ਬੜਾ ਰੋਸ ਆ ਵੀ ਬੜੀ ਮਾੜੀ ਗੱਲ ਹੈ, ਅਸੀਂ ਗੁਰੂ ਕੇ ਸਿੰਘ ਹੋ ਕੇ ਸਾਡਾ ਪੰਥ, ਸਾਡਾ ਜਾਤ ਗੋਤ ਹੀ ਦੰਗਾ ਹੋਵੇ, ਵੈਰੀ ਤੋਂ ਨਹੀਂ ਡਰਨਾ ਅਤੇ ਅਸੀਂ ਡਰੀਏ, ਬੜੀ ਮਾੜੀ ਗੱਲ ਹੈ। ਅਖੀਰੀ ਆਪਣਾ ਇਹ ਬੰਦੂਕ ਸਿੰਘਾਂ ਨੂੰ ਪਕੜਾ ਕੇ ਤੋ ਖੰਡਾ ਹੱਥ 'ਚ ਪਕੜ ਕੇ ਚੱਲਿਆ ਮਾਰਨ। ਭਾਈ ਸੁੱਖਾ ਸਿੰਘ ਨੇ ਵਿਚਾਰ ਕੀਤੀ ਵੀ ਇਹਦੇ ਛੋਟਾ ਬਾਲਕ ਹੈ, ਉਹ ਅਗਲੇ ਪੰਨੇ ਇਹਦੇ ਤੋਂ 4 ਗੁਣਾ ਵੱਧ ਹੈ, ਇਹ ਕਿਵੇਂ ਮਾਰੇਗਾ ਉਹਨੂੰ। ਸੋਚ ਵਿਚਾਰ ਕੇ ਪਕੜਿਆ ਅਤੇ ਸਮਝਾਇਆ ਵੀ ਚੜ੍ਹਤ ਸਿਆਂ ਭੁਜੰਗੀਆ, ਤੂੰ ਕਿਉਂ ਐਵੇਂ, ਉਹ ਤਾਂ ਕੋਲ ਜਾਣਾ ਹੈ, ਉਹ ਇੰਨੇ ਬਲ ਵਾਲਾ ਐਵੇਂ ਤੂੰ, ਉਹ ਤੈਨੂੰ ਮਾਰ ਛੱਡੇਗਾ, ਕੋਈ ਸੋਚ ਵਿਚਾਰ ਕਰ, ਐਵੇਂ ਤੁਰ ਪਿਆ ਹੈ, ਤੂੰ ਹਲੇ ਬਾਲਕ ਹੈ, ਬੱਚਿਆਂ ਵਾਲੀ ਗੱਲ ਨਾ ਕਰ, ਕੋਈ ਸਮਝ ਵਾਲੀ ਗੱਲ ਕਰ। ਇਸ ਤਰ੍ਹਾਂ ਜਦੋਂ ਭਾਈ ਸੁੱਖਾ ਸਿੰਘ ਜੀ ਨੇ ਉਹ ਬਾਂਧ ਫੜ ਕੇ ਹਲੂਣਿਆ ਭਾਈ ਚੜ੍ਹਤ ਸਿੰਘ ਨੂੰ, ਅੱਗੋਂ ਜੋ ਉਹਨਾਂ ਜਵਾਬ ਦਿੱਤਾ, ਉਹ ਕਥਾ ਦਾ ਪ੍ਰਸੰਗ ਅੱਜ ਆ ਰਿਹਾ ਹੈ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰ ਜੀ ਦੇ ਚਰਣਾਂ ਵਿੱਚ ਨਵਾਓ ਅਸੀਸ, ਬੜੇ ਪਿਆਰ ਸਤਿਕਾਰ ਦਵ ਨਾਲ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਣਤ ਚੜ੍ਹਤ ਸਿੰਘ ਤਹਿ ਕਹੀ।
ਭਾਈ ਸੁੱਖਾ ਸਿੰਘ ਜੀ ਨੇ ਇਸ ਤਰ੍ਹਾਂ ਟੋਕਿਆ ਵੀ ਤੂੰ ਛੋਟਾ ਜਿਹਾ, ਉਹਦੇ 100 ਕੋਹ ਤੱਕ ਨੱਠਦੇ ਆ ਅਤੇ ਥੱਕਦੇ ਨਹੀਂ ਹੈ। ਉਹ ਫਿਰ 30-30 ਮਣ, 20-20 ਮਣ ਉਹ ਇੱਕ ਜਣਾ ਭਾਰ ਚੁੱਕ ਲੈਂਦਾ ਹੈ, 2 ਘੋੜੇ ਉਹਨਾਂ ਦੇ ਭਾਰ ਝੱਲਦੇ ਹੈ, 15 ਮਿੰਟਾਂ ਬਾਅਦ ਉਹਨਾਂ ਨੂੰ ਘੋੜਾ ਬਦਲਣਾ ਪੈਂਦਾ ਹੈ। ਤੇਰੇ ਤੋਂ 4 ਗੁਣਾ ਵੱਧ ਤੂੰ ਕਿਵੇਂ ਲੜੇਗਾ। ਸੁਣ ਕੇ ਭਾਈ ਚੜ੍ਹਤ ਸਿੰਘ ਜੀ ਨੇ ਭਾਈ ਸੁੱਖਾ ਸਿੰਘ ਜੀ ਨੂੰ ਜਵਾਬ ਦਿੰਦੇ ਹੋਏ ਇਸ ਤਰ੍ਹਾਂ ਕਿਹਾ,
ਇਹ ਸਤ ਇਹ ਬਾਤ
ਕਿਆ, ਕਿਉਂਕਿ ਭਾਈ ਸੁੱਖਾ ਸਿੰਘ ਜੀ ਵਿਆਹੇ ਵਰੇ ਸਨ, ਵੱਡੇ ਸਨ, ਭਾਈ ਚੜ੍ਹਤ ਸਿੰਘ ਛੋਟੇ ਸਨ, ਅਤੇ ਇਹਨਾਂ ਨੇ ਇਸ ਤਰ੍ਹਾਂ ਗੱਲ ਕਹੀ ਭਾਈ ਸੁੱਖਾ ਸਿੰਘ ਜੀ ਨੂੰ ਵੀ, ਖਾਲਸਾ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ, ਇਹ ਬਿਲਕੁਲ ਸੱਚ ਹੈ ਵੀ ਉਹ ਮੇਰੇ ਤੋਂ 4 ਗੁਣਾ ਵੱਧ ਹੈ, ਉਹਦੀ ਖੁਰਾਕ ਬੜੀ ਹੈ, ਲੋਹੇ ਦੀ ਸੰਜੋਅ ਨਾਲ ਉਹ ਢੱਕਿਆ ਹੋਇਆ ਹੈ, ਮੈਂ ਉਹਦੇ ਬਰਾਬਰ ਦਾ ਨਹੀਂ ਹਾਂ, ਪਰ ਖਾਲਸਾ ਜੀ ਉਹ ਪੰਥ ਦੀ ਨਿੰਦਿਆ ਕਰ ਰਿਹਾ ਹੈ। ਇਹ ਸੁਣ ਚੜ੍ਹਤ ਸਿੰਘ ਫਿਰ ਬੋਲਿਓ, ਹਾਰ ਜੀਤ ਗੁਰ ਹੱਥ ਹੈ, ਗਰਜ ਗਜਿੰਦ ਹੈ ਸੁਣ ਕਿਮ ਦੱਬ ਰਹਿ, ਸੁਤ ਮਿਰ ਗਿੰਦ ਸਨਾਥ ਹੈ। ਇਹ ਜਿਹੜਾ ਮਾਲਕ ਹੈ ਜੰਗਲ ਦਾ, ਮਿਰਗ ਇੰਦ ਮਿਰਗਾਂ ਦਾ ਰਾਜਾ ਜਿਹੜਾ ਸ਼ੇਰ, ਅਤੇ ਉਹਦੇ ਪੁੱਤਰ ਸਾਹਮਣੇ ਹੁਣ ਹਾਥੀ ਗਰਜਾਂ ਮਾਰਨ, ਉਹ ਸੁਣ ਕੇ ਕਿਵੇਂ ਦੱਬਿਆ ਰਹਿ ਸਕਦਾ ਹੈ। ਅਸੀਂ ਸਤਿਗੁਰੂ ਜੀ ਦੇ ਸਪੁੱਤਰ ਸ਼ੇਰ ਖਵਾਉਂਦੇ ਆਪਣੇ ਆਪ 'ਚ, ਇਹ ਹਾਥੀਆਂ ਵਾਂਗ ਵੱਡਾ ਜਿਹੜਾ ਇਹ ਪਠਾਨ ਹੈ, ਇਹ ਗਰਜਾਂ ਮਾਰੇ ਤਾਂ ਕਿਵੇਂ ਹੀ ਸੁਣ ਸਕਦੇ ਹਾਂ, ਅਸੀਂ ਕਿਵੇਂ ਸੁਣ ਲਈਏ। ਇਹ ਭਾਈ ਚੜ੍ਹਤ ਸਿੰਘ ਕੌਣ ਸਨ? ਭਾਈ ਚੜ੍ਹਤ ਸਿੰਘ ਜੀ ਦੇ ਸਪੁੱਤਰ ਭਾਈ ਮਹਾਂ ਸਿੰਘ ਜੀ, ਉਹਨਾਂ ਦੇ ਸਪੁੱਤਰ ਅੱਗੇ ਮਹਾਰਾਜਾ ਰਣਜੀਤ ਸਿੰਘ ਜੀ। ਇਸ ਤਰ੍ਹਾਂ ਬਾਬਾ ਇਹ ਭਾਈ ਜੋ ਚੜ੍ਹਤ ਸਿੰਘ ਸਨ, ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਸਨ। ਇਹਨਾਂ ਦੇ ਪਿਤਾ ਜੀ ਭਾਈ ਨੌਂਦ ਸਿੰਘ, ਅੱਗੇ ਉਹਨਾਂ ਦੇ ਪਿਤਾ ਬਾਬਾ ਬੁੱਢਾ ਸਿੰਘ, ਜਿਨ੍ਹਾਂ ਨੇ 10ਵੇਂ ਪਾਤਸ਼ਾਹ ਮਹਾਰਾਜ ਜੀ ਤੋਂ ਅੰਮ੍ਰਿਤ ਛਕਿਆ ਹੋਇਆ ਸੀ, ਬੁੱਢੇ ਦਲ ਵਿੱਚ ਹੀ ਰਹਿੰਦੇ ਸਨ ਉਹ। ਇਹ ਭਾਈ ਚੜ੍ਹਤ ਸਿੰਘ ਸਾਰੇ ਹੁਣ 5 ਜਿਹੜੇ ਹੈ ਸਾਰੇ ਸਿੰਘ ਹੀ ਹੈ, ਇਹਨਾਂ ਦੇ ਵੱਡੇ ਵਡੇਰੇ ਦੇ ਅੱਗੇ ਵੀ, ਅਤੇ ਸਾਰੇ ਜੰਗੀ ਯੋਧੇ ਹੋਏ ਹਨ। ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ, ਉਦੋਂ ਇਹਨਾਂ ਦੀ 16 ਕੁ ਸਾਲਾਂ ਦੀ ਉਮਰ ਸੀ ਭਾਈ ਚੜ੍ਹਤ ਸਿੰਘ ਦੀ, ਮਹਾਰਾਜਾ ਰਣਜੀਤ ਸਿੰਘ ਦਾ ਕੁਝ ਪੈਂਤੀ ਚਾਲੀ ਸਾਲ ਬਾਅਦ ਜਿਹੜਾ ਜਨਮ ਹੋਇਆ ਹੈ ਅਤੇ ਇਹ ਸੰਨ 1750 ਦੇ ਨੇੜੇ ਦੀ ਜਿਹੜੀ ਘਟਨਾ ਹੈ ਜਿਹੜੀ ਸਾਖੀ ਚੱਲ ਰਹੀ ਹੈ। ਭਾਈ ਚੜ੍ਹਤ ਸਿੰਘ ਜੀ ਨੇ ਕਿਹਾ, ਭਾਈ ਸੁੱਖਾ ਸਿੰਘ ਖਾਲਸਾ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ ਜੋ ਤੁਸੀਂ ਕਹਿੰਦੇ ਹੋ ਇਹਦੇ ਬਾਰੇ, ਪਰ ਸਾਡੇ ਕੋਲ ਖਾਲਸਾ ਜੀ ਇਹਦੀ ਇਹ ਕੀਤੀ ਹੋਈ ਕਰਤੂਤ ਮਾਰੇ ਹੋਏ ਲਲਕਾਰੇ ਨਹੀਂ ਸਹਿ ਜਾ ਰਹੇ।
ਸਨਮੁਖ ਤੁਰਕ ਗਰਬਾਤ,
ਸਾਹਮਣੇ ਖੜਾ ਹੈ ਤੁਰਕ ਹੰਕਾਰੀਆਂ ਵਾਂਗ, ਵੇਖੋ ਕਿੰਨੇ ਉਹ ਲਲਕਾਰੇ ਮਾਰਿਆ ਹੈ। ਹੰਕਾਰੀ ਸਾਹਮਣੇ ਆ ਜੇ ਤੇ ਅਸੀਂ ਕਿਵੇਂ ਚੁੱਪ ਕਰ ਰਹੀਏ।
ਚੌਪਈ ਖੋਟੇ ਬਚਨ ਵਹਿ ਮੁਖਾਂ ਉਚਾਰੇ,
ਖਾਲਸਾ ਜੀ ਉਹ ਤਾਂ ਤੁਸੀਂ ਸੁਣਿਆ ਨਹੀਂ ਹੈ, ਉਹ ਖੋਟੇ ਬਚਨ ਜਿਹੜੇ ਬਚਨ ਖਾਲਸੇ ਪੰਥ ਨੂੰ ਕਰਨੇ ਨਹੀਂ ਚਾਹੀਦੇ। ਜਿਸ ਖਾਲਸੇ ਨੂੰ ਗੁਰੂ ਜੀ ਨੇ ਕਿਹਾ ਹੈ ਵੀ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ, ਉਸ ਵਾਹਿਗੁਰੂ ਵਿੱਚ ਸਾਡੇ ਵਿੱਚ ਖਾਲਸੇ ਵਿੱਚ ਕੋਈ ਭੇਦ ਨਹੀਂ ਹੈ, ਉਸ ਖਾਲਸੇ ਨੂੰ ਖੋਟੇ ਬਚਨ ਇਹ ਉਸ ਪੰਥ ਨੂੰ ਕਹਿ ਰਿਹਾ ਹੈ।
ਚੌਪਈ ਖੋਟੇ ਬਚਨ ਵਹਿ ਮੁਖੋਂ ਉਚਾਰੇ,
ਉਹ ਖੋਟੇ ਬਚਨ ਮੁਖੋਂ ਕਹਿ ਰਿਹਾ ਹੈ ਖਾਲਸੇ ਪੰਥ ਨੂੰ।
ਹਮ ਜੀਵਤ ਵਹਿ ਪੰਥ ਤਤਕਾਰੇ,
ਸਾਡੇ ਜਿਉਂਦਿਆਂ ਹੋਇਆਂ ਹੀ ਉਹ ਵੇਖ ਲਓ ਪੰਥ ਨੂੰ ਉਹ ਲਾਣਤਾਂ ਪਾ ਰਿਹਾ ਹੈ। ਆ ਜੀਣਾ ਕਾ ਉਹ ਜੀਣਾ ਵੀ ਕੀ ਜੀਣਾ ਹੈ ਜਿਹੜਾ ਸਾਹਮਣੇ ਹੁੰਦਿਆਂ ਕੋਈ ਲਾਣਤਾਂ ਪਾ ਜੇ ਫਿੱਟੇ ਮੂੰਹ ਕਹਿ ਜੇ।
ਪੰਥ ਨਿੰਦਿਆ ਹਮ ਸੁਣੇ ਕਿ ਮਕਾਨ,
ਖਾਲਸਾ ਜੀ ਆ ਪੰਥ ਦੀ ਨਿੰਦਿਆ ਹੋ ਰਹੀ ਆ, ਕਿਵੇਂ ਕੰਨਾਂ ਨਾਲ ਸੁਣ ਲਈਏ, ਕਿਉਂਕਿ ਗੁਰੂ ਕਾ ਪੰਥ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗ, ਖਾਲਸੇ ਕੇ ਹੋ ਬਸਤ ਸਤਸੰਗ, ਜਿਹਦੇ ਖਾਲਸੇ ਦੇ ਨਾਲ ਜਿਸ ਵਿੱਚ ਗੁਰੂ ਦਾ ਵਾਸਾ ਸੱਚੇ ਪਾਤਸ਼ਾਹ ਵੱਸ ਰਹੇ ਹੈ ਅਤੇ ਗੁਰੂ ਖਾਲਸਾ ਹੈ, ਖਾਲਸਾ ਗੁਰੂ ਹੈ, ਖਾਲਸੇ ਦੀ ਨਿੰਦਿਆ ਗੁਰੂ ਦੀ ਨਿੰਦਿਆ ਅਤੇ ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟ ਕਰੋ ਤਿਸ ਸੰਗ ਕਿਰਪਾਨ। ਜਿਹੜਾ ਗੁਰੂ ਦੀ ਨਿੰਦਿਆ ਕਰਦਾ ਹੈ ਉਹਦੀ ਤਾਂ ਸਿਰ ਦਾ ਭੇਟਾ ਕਰ ਦੇਣਾ ਚਾਹੀਦਾ, ਕਿਰਪਾਨ ਦੇ ਨਾਲ ਲਾ ਕੇ ਰੱਖ ਦੇਣਾ ਚਾਹੀਦਾ ਹੈ। ਇਸ ਕਰਕੇ ਭਾਈ ਸੁੱਖਾ ਸਿੰਘ ਜੀ ਨੂੰ ਕਹਿਣ ਲੱਗੇ, ਭਾਈ ਚੜ੍ਹਤ ਸਿੰਘ ਉਮਰ ਭਾਵੇਂ ਛੋਟੀ ਹੈ ਗੁਰੂ 'ਤੇ ਬੜਾ ਭਰੋਸਾ, ਕਹਿੰਦੇ ਪੰਥ ਦੀ ਨਿੰਦਿਆ ਮੈਂ ਕਿਵੇਂ ਸੁਣਾ ਕੰਨ ਨਾਲ, ਇਸ ਕਰਕੇ ਮੈਂ ਲੜਦਾ ਮਰਦਾ ਹੋਇਆ ਆਪਣੇ ਪ੍ਰਾਣ ਦੇ ਦਿਆਂਗਾ ਪਰ ਖਾਲਸੇ ਪੰਥ ਦੀ ਨਿੰਦਿਆ ਨਹੀਂ ਸੁਣ ਸਕਦਾ ਹਾਂ। ਇਸੇ ਤਰ੍ਹਾਂ ਇਮਕਾਰ ਮੈਂ ਇਵੇਂ ਕਰਕੇ ਮੈਂ ਲੜਤ, ਜੋ ਦੀ ਥਾਂ ਦੇ ਪਾਠ ਵੀ ਹੈ ਵੀ ਮੈਂ ਇਵੇਂ ਕਰਕੇ ਜਿਹੜਾ ਹਾਂ ਲੜਦਾ ਪ੍ਰਾਣ ਦੇ ਦਿਆਂਗਾ। ਖਾਲਸਾ ਜੀ ਮਰਨਾ ਮਰਾਉਣਾ ਹੈ ਉਹਦੇ ਸਤਿਗੁਰੂ ਜੀ ਦੇ ਹੱਥ ਹੈ, ਜਿਹੜਾ ਕਿਸੇ ਨੂੰ ਮਾਰ ਦੇਣਾ ਜਾਂ ਮਰ ਜਾਣਾ ਹੈ ਤਾਂ ਵਾਹਿਗੁਰੂ ਦੇ ਹੱਥ ਹੈ। ਮਾਰੇ ਰਾਖੇ ਏਕੋ ਆਪ, ਮਾਨੁਖ ਕੇ ਕਿਛ ਨਾਹੀਂ ਹੱਥ, ਜਿਹੜਾ ਮਰਨਾ ਮਰਾਉਣਾ ਹੈ ਅਤੇ ਇੱਕੋ ਮਾਲਕ ਦੇ ਹੱਥ ਹੈ, ਮਨੁੱਖ ਦੇ ਹੱਥ ਕੀ ਵੀ ਮਨੁੱਖ ਕਿਸੇ ਨੂੰ ਮਾਰ ਦੇ, ਜੇ ਮਨੁੱਖ ਮਾਰਨਾ ਵੀ ਚਾਹੇ ਤਾਂ ਉਹ ਮਾਲਕ ਦੀ ਮਰਜ਼ੀ ਹੋਵੇ ਅਤੇ ਪ੍ਰਭ ਭਾਵ ਹੈ ਬਿਨਸਾਸ ਅਤੇ ਰੱਖ ਹੈ, ਜਿਹਨੂੰ ਭਾਉਂਦਾ ਨਾ ਮਰ ਨਹੀਂ ਦੇਣਾ ਹੈ ਤਾਂ ਉਹ ਸਵਾਸਾਂ ਤੋਂ ਬਿਨਾਂ ਵੀ ਰੱਖ ਲੈਂਦਾ ਹੈ, ਐਸਾ ਪਰਮੇਸ਼ਰ ਹੈ। ਇਸ ਕਰਕੇ ਕਹਿੰਦੇ ਹੈ ਮਰਨਾ ਮਰਾਉਣਾ ਤਾਂ ਉਹ ਵਾਹਿਗੁਰੂ ਦੇ ਹੱਥ ਵਿੱਚ ਹੈ, ਸਾਡੇ ਦੇ ਹੱਥ ਵਿੱਚ ਗੁਰੂ ਦੀ ਕਿਰਪਾ ਨਾਲ ਜੋ ਉੱਦਮ ਕਰਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਹੱਥ ਵਿੱਚ ਉਹ ਉੱਦਮੀ ਹੈ, ਉੱਦਮ ਕਰ ਲਈਏ ਦੁਸ਼ਮਣ ਦਾ ਮੂੰਹ ਭੰਨ ਦੀਏ ਜਿੰਨੇ ਜੋਗੇ ਹਾਂ। ਇਸ ਤਰ੍ਹਾਂ ਅਸੀਂ ਦੁਸ਼ਟ ਦੇ ਕੀਤੇ ਹੋਏ ਬਕਵਾਸ ਨੂੰ ਅਸੀਂ ਦੇਖ ਨਹੀਂ ਸਕਦੇ, ਸਹਿ ਨਹੀਂ ਸਕਦੇ, ਅਸੀਂ ਇਹ ਦੁਸ਼ਟ ਦੇ ਜਿਹੜਾ ਭੂਤਰਿਆ ਹੋਇਆ ਹਾਥੀਆਂ ਵਾਂਗ ਹੈ, ਅਸੀਂ ਸ਼ੇਰ ਦੇ ਪੁੱਤਰ ਪੁੱਤਰ ਹਾਂ, ਸ਼ੇਰਾਂ ਦੇ ਸਿੰਘ ਖਵਾਉਂਦੇ ਹਾਂ, ਦੌੜ ਕਰਕੇ ਦਹਾੜ ਮਾਰ ਕੇ ਇਹਦੇ 'ਤੇ ਚੜ ਜਾਵਾਂਗੇ, ਪੈ ਜਾਵਾਂਗੇ ਇਹਨੂੰ। ਕਿੰਨਾ ਸੋਹਣਾ ਬ੍ਰਹਮਾਣ ਦੇ ਕੇ ਕਹਿੰਦੇ ਹੈ ਭਾਈ ਸੁੱਖਾ ਸਿੰਘ ਕਿ ਖਾਲਸਾ ਜੀ ਦੱਸੋ ਉਹ ਵਾਹਿਗੁਰੂ ਜਿਹੜਾ ਹਰੀ ਦਾ ਭਜਨ ਹੈ, ਦੱਸੋ ਉਹਦਾ ਨਾਮ ਕਿੰਨਾ ਵੱਡਾ ਹੈ, ਇਹ ਅੱਖਰ ਤਾਂ ਦੋ ਹੀ ਹੈ ਨਾ, ਰਾਮ ਨਾਰਾਇਣ ਚਾਰ ਅੱਖਰ ਹੈ, ਵਾਹਿਗੁਰੂ ਦੇ ਚਾਰ ਅੱਖਰ ਹੈ, ਠਾਕੁਰ ਨਾਮ ਦੇ ਤਿੰਨ ਅੱਖਰ ਹੈ। ਵੀ ਉਹ ਨਾਮ ਫਿਰ ਅਕਾਲ ਹੈ, ਫਿਰ ਉਹ ਮੂਰਤ ਹੈ, ਫਿਰ ਨਿਰਭਉ ਹੈ, ਨਿਰਵੈਰ ਹੈ। ਵੀ ਅੱਖਰ ਕਿੰਨੇ ਹੈ, ਨਿਰਭਉ 'ਚ ਵੀ ਚਾਰ ਅੱਖਰ, ਨਿਰਵੈਰ 'ਚ ਵੀ ਚਾਰ ਅੱਖਰ, ਅਜੂਨੀ 'ਚ ਤਿੰਨ ਅੱਖਰ, ਸਹਿਭੰਗ 'ਚ ਦੋ ਅੱਖਰ, ਸੱਚ 'ਚ ਦੋ ਅੱਖਰ। ਵੀ ਉਹ ਨਾਮ ਹਰੀ ਦਾ ਭਜਨ ਜਿਹੜਾ ਹੈ ਉਹਦੇ 'ਚ ਕਿੰਨੇ ਅੱਖਰ ਹੈ, ਦੋ ਦੇ ਅੱਖਰ ਹੈ। ਥੋੜਾ ਮਾਤਰੀ ਤੇ ਜਿਹੜਾ ਹੈ ਨਾਮ
ਗਾਏ ਕਨਾ ਸੋ ਪਾਪ,
ਪਰ ਉਹ ਦੋ ਅੱਖਰ ਜਪਿਆ ਸਿਮਰਨ ਕੀਤਿਆਂ ਉਹ ਕਿੰਨੇ ਜਨਮਾਂ ਜਨਮਾਂਤਰਾਂ ਦੀ ਮੈਲ ਉਤਾਰ ਦਿੰਦਾ ਹੈ। ਕੈਸਾ ਪਰਮੇਸ਼ਰ ਦਾ ਨਾਮ ਹੈ ਉਹਦੇ, ਐਸਾ ਹੈ ਮਾਲਕ ਦਾ ਨਾਮ। ਅਕਾਲ ਉਸਤਤ ਵਿੱਚ ਸਤਿਗੁਰੂ ਜੀ ਕਥਨ ਕਰਦੇ ਹੈ, ਬਚਨ ਕਰਦੇ ਹੈ, ਏਕ ਚਿੱਤ ਜਿਹ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਚਿੱਤ, ਇੱਕ ਮਨ, ਇੱਕ ਚਿੱਤ ਹੋ ਕੇ ਜਿਹਨੇ ਇੱਕ ਛਿਨ ਧਿਆਇਆ ਹੈ ਨਾ, ਛਿਨ ਮਾਤਰ ਅੱਖ ਦੇ ਝਮੱਕੇ ਮਾਤਰ ਜਿਹਨੇ ਕਿਹਾ ਹੈ ਵਾਹਿਗੁਰੂ, ਮਨ ਚਿੱਤ ਇਕਾਗਰ ਕਰਕੇ, ਕਾਲ ਫਾਸ ਕੇ ਬੀਚ ਨਾ ਆਇਓ, ਮੌਤ ਦੀ ਫਾਹੀ ਦੇ ਵਿੱਚ ਨਹੀਂ ਆਉਂਦਾ ਹੈ ਉਹ ਪੁਰਸ਼। ਇਸ ਕਰਕੇ ਇਹ ਖਾਲਸਾ ਜੀ, ਮਰਨਾ ਮਰਾਉਣਾ ਰੱਬ ਦੇ ਹੱਥ ਹੈ, ਉਹ ਮਾਲਕ ਦਾ ਨਾਮ ਤਾਂ ਹੈ ਛੋਟਾ, ਕਿੰਨੇ ਪਾਪਾਂ ਨੂੰ ਸਾੜ ਦਿੰਦਾ ਹੈ। ਭਾਵੇਂ ਅਸੀਂ ਛੋਟੇ ਹਾਂ, ਮੇਰੀ ਕੋਈ ਉਮਰ ਨਹੀਂ ਹੈ, ਮੈਂ ਤਣਕ ਮਾਤਰ ਥੋੜ੍ਹੇ ਮਾਤਰ ਹਾਂ, ਇਹ ਪਠਾਨ ਬਹੁਤ ਪਾਪਾ ਵਾਂਗ ਵੱਡਾ ਹੈ, ਪਰ ਗੁਰੂ ਦੀ ਮਿਹਰ ਨਾਲ ਇਹਨੂੰ ਖਤਮ ਕਰ ਦਿਆਂਗਾ। ਇਸੇ ਤਰ੍ਹਾਂ ਹੀ ਉਹ ਰੱਬ ਦੇ, ਜਿਵੇਂ ਰੱਬ ਦਾ ਨਾਮ ਪਾਪਾਂ ਨੂੰ ਮਾਰ ਦਿੰਦਾ ਹੈ, ਇਸੇ ਤਰ੍ਹਾਂ ਹੀ ਪਠਾਨ ਨੂੰ ਮੈਂ ਮਾਰ ਦਿਆਂਗਾ, ਇਹਦਾ ਭੋਗ ਪਾ ਦੇਵਾਂਗਾ।
ਸਤਿਗੁਰ ਕੇ ਪ੍ਰਤਾਪ,
ਉਹ ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈ, ਜੋ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਹਨ, ਉਹਨਾਂ ਦੇ ਪ੍ਰਤਾਪ ਤੇਜ ਬਲ ਕਰਕੇ
ਚੌਪਈ ਕਹਿਓ ਸੁੱਖਾ ਸਿੰਘ ਧੰਨ ਤੂੰ ਬਾਲ।
ਭਾਈ ਸੁੱਖਾ ਸਿੰਘ ਜੀ ਨੇ ਕਿਹਾ ਭੁਜੰਗੀਆ, ਤੇਰੇ ਤੁਸੀਂ ਬਲਹਾਰ ਕੁਰਬਾਨ ਜਨ, ਸਦਕੇ ਜਾਈਏ ਤੇਰੇ ਸਿਦਕ ਦੇ, ਤੂੰ ਧੰਨ ਹੈ ਬੱਚੇ।
ਖੜੋ ਦੇਖ ਅਬ ਸਾਡੀ ਚਾਲ,
ਇਹ ਜਿਹੜਾ ਤੇਰਾ ਬਚਨ ਹੈ ਨਾ, ਇਹ ਤੇ ਮੰਨ ਲਓ ਕਿ ਸਾਨੂੰ ਸਿੱਖਿਆ ਦੇਣ ਵਾਸਤੇ ਹੈ। ਤੇਰਾ ਰੋਸ ਮੁਜ਼ਾਹਰਾ, ਤੇਰਾ ਇਹ ਜਿਹੜਾ ਬਲ ਹੈ, ਤੇਰੀ ਹੱਲਾ ਸ਼ੇਰੀ ਹੈ, ਸਾਨੂੰ ਸਿੱਖਿਆ ਦੇਣ ਵਾਸਤੇ ਹੈ। ਪਹਿਲਾਂ ਵੀ ਭਾਈ ਸੁੱਖਾ ਸਿੰਘ ਜੀ ਨੂੰ ਇੱਕ ਸਿੰਘ ਨੇ ਬੋਲੀ ਮਾਰੀ ਵੀ ਤੂੰ ਮਰਨਾ ਹੀ ਤੁਰਕਾਂ ਸਿਰ ਚੜ੍ਹ ਕੇ ਮਰ, ਅਤੇ ਹੁਣ ਵੀ ਇਹ ਕੋਲੋਂ ਭਾਈ ਚੜ੍ਹਨ ਸਿੰਘ ਨੇ, ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਹਨ, ਉਹਨਾਂ ਨੇ ਹੱਲਾਸ਼ੇਰੀ ਕੀਤੀ ਹੈ, ਅਤੇ ਭਾਈ ਸੁੱਖਾ ਸਿੰਘ ਜੀ ਦਾ ਫਿਰ ਉਹ ਵੀਰ ਰਸ ਜਾਗਿਆ ਹੈ। ਕਹਿੰਦੇ ਖਾਲਸਾ ਜੀ, ਇਹ ਭਜੰਗੀਆ ਹੁਣ ਤੂੰ ਸਾਡੀ ਚਾਲ ਵੇਖ ਵੀ ਅਸੀਂ ਕੀ ਕਰਦੇ ਹਾਂ।
ਸੁੱਖਾ ਸਿੰਘ ਕੀ ਸੰਜੋਏ ਮਗਾਇਓ,
ਭਾਈ ਸੁੱਖਾ ਸਿੰਘ ਜੀ ਨੇ ਕਿਹਾ ਵੀ ਚੜ੍ਹਦ ਸਿਆਂ, ਆ ਫਲਾਣੇ ਰੁੱਖ ਦੇ ਥੱਲੇ ਸਾਡੀ ਸੰਜੋ ਪਈ ਹੋਈ, ਦੱਬੀ ਹੋਈ। ਕਿਉਂਕਿ ਸਿੰਘ ਕੀ ਕਰਦੇ ਸੀ, ਇਸ ਤਰ੍ਹਾਂ ਮਾਰ ਕੇ ਪਠਾਣਾਂ ਨੂੰ, ਜਿਨ੍ਹਾਂ ਸੰਜੋਆਂ ਲੋਹੇ ਦੀਆਂ ਪਾਈਆਂ ਹੋਣੀਆਂ, ਮਾਰ ਕੇ ਤੇ ਉਹ ਲਾਹ ਲੂ ਕੇ ਜਿਹੜਾ ਸੰਜੋਆਂ, ਕਿਉਂਕਿ ਇਹ ਜੰਗ ਦਾ ਇੱਕ ਰੂਲ ਹੈ, ਜਦੋਂ ਜਿੱਤ ਜਾਣਾ ਜਿਹੜੇ ਹਥਿਆਰ ਹਥਿਊਰ ਸਾਰੇ ਕਬਜ਼ੇ 'ਚ ਕਰ ਲੈਣੇ। ਇਹ ਸੰਜੋਆਂ ਲਾਹ ਕੇ ਅਤੇ ਉਸ ਖਾਲਸਾ ਆਪੋ ਆਪਣੇ ਦੱਬ ਲੈਂਦਾ ਹੁੰਦਾ ਸੀ। ਭਾਈ ਸੁੱਖਾ ਸਿੰਘ ਜੀ ਕਹਿਣ ਲੱਗੇ, ਚੜ੍ਹਤ ਸਿਆਂ, ਫਲਾਣੇ ਰੁੱਖ ਦੇ ਥੱਲੇ ਸਾਡੀ ਸੰਜੋ ਪਈ ਹੈ, ਉਹ ਤੂੰ ਲੈ ਗਿਆ ਮੰਗਵਾਈ ਹੈ। ਫਿਰ
ਦਸਤ ਦਸਤਾਨੇ ਸਿਰ ਟੋਪ ਟਕਾਇਓ,
ਇਸ ਤਰ੍ਹਾਂ ਸਿਰ ਦੇ ਉੱਪਰ ਟੋਪ ਜਿਹੜਾ ਟਕਾ ਲਿਆ ਹੈ ਲੋਹੇ ਦਾ, ਅਤੇ ਹੱਥਾਂ ਦੇ ਵਿੱਚ ਜਿਹੜਾ ਹੈ ਜਾਲੀਦਾਰ ਦਸਤਾਨੇ ਪਾ ਲਏ, ਫਲਾਦ ਲੋਹੇ ਦੇ ਬਣੇ ਹੋਏ ਬੜੇ ਸਖਤ, ਕਿਉਂਕਿ ਉਹ ਪਠਾਨ ਜਿਹੜਾ ਅਗਲੇ ਬੰਨੇ ਹੈ ਉਹਨੇ ਪੂਰਾ ਸਰੀਰ ਆਪਣਾ ਢੱਕਿਆ ਹੋਇਆ ਹੈ। ਇਹ ਹੁਣ ਇੱਧਰ ਸਰੀਰ ਨਾਲ ਟੱਕਾਂਗੇ, ਉਹ ਇੱਕ ਵਾਰ ਕਰੇਗਾ ਜਿੱਥੇ ਵੱਜ ਗਿਆ, ਅਤੇ ਉਹਨੇ ਚੀਰ ਕੇ ਰੱਖ ਦੇਣਾ ਹੈ। ਬਰਾਬਰ ਦੀ ਵਰਦੀ ਹੋਵੇਗੀ ਅਤੇ ਸਮਾਂ ਤਾਂ ਕੁਝ ਲੱਗੇਗਾ ਨਾ, ਜਿਹਦਾ ਦਾ ਘਾ ਲੱਗੇਗਾ ਉਹੀ ਮਾਰ ਸਕੇਗਾ। ਭਾਈ ਸੁੱਖਾ ਸਿੰਘ ਜੀ ਨੇ ਹੱਥੀਂ ਦਸਤਾਨੇ ਪਾ ਲਏ ਲੋਹੇ ਦੇ ਜਾਲੀਦਾਰ, ਸਿਰ ਦੇ ਉੱਤੇ ਟੋਪ ਪਾ ਲਿਆ ਲੋਹੇ ਦਾ,
ਪਾਖਰ ਮਗਾਏ ਘੋੜੇ ਪੈਡਾਰੀ,
ਆਪਣਾ ਸਰੀਰ ਪੂਰਾ ਸੰਜੋਹ ਦੇ ਨਾਲ ਢੱਕ ਕੇ, ਘੋੜੇ ਦੀ ਜਿਹੜੀ ਸੰਜੋਹ ਕਵਚ ਹੈ ਜਿਹਦੇ ਨਾਲ ਘੋੜੇ ਨੂੰ ਕੱਜਣਾ, ਲੋਹੇ ਫਲਾ ਦੇ ਬਣੇ ਹੋਏ ਨਾ, ਉਹ ਵੀ ਉੱਤੇ ਪਾ ਦਿੱਤੀ ਘੋੜੇ ਉੱਪਰ।
ਲੀਨੀ ਥੀ ਗਿਲਜਨ ਕੋ ਮਾਰੀ,
ਅਤੇ ਇਹ ਜਿਹੜੀ ਸੰਜੋਆਂ ਪਾਈਆਂ ਹੋਈਆਂ ਸੀ, ਕਵੀ ਜੀ ਦੱਸਦੇ ਵੀ ਇਹ ਗਿਲਜ ਪਠਾਨ ਪਹਿਲਾਂ ਕਿਸੇ ਪਠਾਨ ਨੂੰ ਮਾਰਿਆ ਸੀ, ਉਹਦੀ ਇਹ ਸੰਜੋਤ ਉਹ ਲਈ ਹੋਈ ਸੀ।
ਚੜਤ ਸਿੰਘ ਤਿਸ ਅੰਗ ਪਹਿਰਾਇਓ,
ਭਾਈ ਚੜਤ ਸਿੰਘ ਵੇਖ ਲਓ ਕਿੰਨਾ ਜੰਗ ਦਾ ਚਾਅ ਹੈ ਸਿੰਘਾਂ ਨੂੰ, ਨਹੀਂ ਤੇ ਸਾਡੇ ਵਰਗਾ ਕਿਤੇ ਭੀੜ ਬਣ ਜੇ ਤੇ ਆਪਣਾ ਰੋਹ ਰੀਤੀ ਸਭ ਪਹਿਰਾਵਾ ਹੀ ਬਦਲ ਦੇਣਾ ਵੀ ਮੈਂ ਸਿੰਘ ਹੀ ਨਹੀਂ ਹਾਂ। ਭਾਈ ਚੜ੍ਹਦ ਸਿੰਘ ਖੁਸ਼ੀ ਖੁਸ਼ੀ ਸਾਰੀ ਜਿਹੜੀ ਵਰਦੀ ਹੈ ਨਾ ਸੰਜੋਅ ਭਾਈ ਸੁੱਖਾ ਸਿੰਘ ਨੂੰ ਆਪਣੇ ਹੱਥੀ ਪਾਈ ਹੈ। ਕਿਵੇਂ ਇਹ ਜਿਹੜੀ ਹੁੰਦੀ ਹੈ ਨਾ ਸੰਜੋਅ, ਇਹ ਕੋਈ ਆਪਣੇ ਆਪ ਨਹੀਂ ਪਾ ਸਕਦਾ, ਕਿਉਂਕਿ ਕਮਰ ਕੱਸੇ ਲਾਉਣੇ ਪੈਂਦੇ ਆ ਚੰਗੀ ਤਰ੍ਹਾਂ, ਉਹ ਤਣੀਆਂ ਬੰਨਣੀਆਂ ਪੈਂਦੀਆਂ ਹੈ ਉਹ ਸੰਜੋਅ ਦੀਆਂ। ਭਾਈ ਸੁੱਖ ਇੱਕ ਬੰਦੇ ਦੀ ਲੋੜ ਹੁੰਦੀ ਨਾਲ, ਭਾਈ ਚੜ੍ਹਦ ਸਿੰਘ ਨੇ ਆਪਣੇ ਹੱਥੀ ਭਾਈ ਸੁੱਖਾ ਸਿੰਘ ਜੀ ਨੂੰ ਇਹ ਸਾਰਾ ਜਿਹੜੀ ਸੰਜੋਗ ਪਾਈ ਹੋਈ ਹੈ।
ਘੋੜਾ ਸਿੰਘ ਕੋ ਖੂਬ ਸਜਾਇਓ,
ਤੇ ਭਾਈ ਸੁੱਖਾ ਸਿੰਘ ਜੀ ਨੇ ਆਪਣਾ ਘੋੜਾ ਹੈ ਖੂਬ ਚੰਗੀ ਤਰ੍ਹਾਂ ਸਜਾਇਆ ਹੋਇਆ ਹੈ। ਭਾਈ ਚੜ੍ਹਦ ਸਿੰਘ ਨੇ ਪੂਰੀ ਤਿਆਰੀ ਕਰਵਾਈ ਹੈ ਨਾਲ ਲੱਗ ਕੇ, ਕਿਉਂਕਿ ਖਾਲਸੇ ਦਾ ਇਹ ਪਹਿਲੇ ਦਿਨ ਤੋਂ ਹੀ ਸੁਭਾਅ ਰਿਹਾ ਹੈ, ਜਿਹੜੇ ਗੁਰੂ ਨਾਲ ਪ੍ਰੇਮ ਕਰਦੇ ਹੈ, ਖਾਲਸਾ ਸੋਏ ਜੋ ਚੜ੍ਹੇ ਤਰੰਗ, ਅਤੇ ਘੋੜੇ ਦੀ ਬੜੀ ਸੇਵਾ ਕਰਦੇ ਹੈ ਆਪ, ਭਾਵੇਂ ਉਹ ਬਾਅਦ 'ਚ ਸ਼ਗਨ ਘੋੜੇ ਦਾ ਦਾਣਾ ਪੱਠਾ ਪਹਿਲਾਂ। ਇਸ ਤਰ੍ਹਾਂ ਘੋੜੇ ਨੂੰ ਬੜਾ ਸੋਹਣਾ ਸਜਾਇਆ ਹੋਇਆ ਭਾਈ ਸੁੱਖਾ ਸਿੰਘ ਜੀ ਨੇ। ਅਤੇ ਜਿਹੜੀ ਸਰੋਹੀ ਹੈ, ਸਹਿਬ ਸਰੋਹੀ ਸਹਿਤੀ ਯਹ ਮਾਰੇ ਪੀਰ, ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ। ਦਸਵੇਂ ਪਾਤਸ਼ਾਹ ਜੀ ਦੇ ਬਚਨ ਹੈ, ਸ਼ਸਤਰ ਨਾਮ ਵਾਲਾ ਬਾਣੀ ਉਹਦੇ ਵਿੱਚ, ਸਹਿਬ ਸਰੋਹੀ ਸਤਰਾਲ ਸਾਰੰਗਾਰ ਜਿਹ ਨਾਮ, ਸਦਾ ਹਮਾਰੇ ਚਿੱਤ ਵਸੋ ਸਦਾ ਕਰੋ ਮਮ ਕਾਮ। ਸੈਫ ਸਰੋਹੀ ਜਿਹੜੀ ਸਰੋਹੀ ਦੇਸ਼ ਦੀ ਇਲਾਕੇ ਦੀ ਰਾਜਸਥਾਨ ਦੀ ਬਣੀ ਹੋਈ ਬੜੀ ਤਿੱਖੀ ਤੇਜ਼ ਤਰਾਰੀ ਸਰੋਹੀ ਹੈ ਨਾ, ਤਲਵਾਰ ਹੈਗੀ ਇੱਕ ਪ੍ਰਕਾਰ ਦੀ, ਉਹ ਸਰੋਹੀ ਆਪਣੇ ਹੱਥ ਵਿੱਚ ਲਈ ਹੈ ਅਤੇ ਉਹਨੂੰ ਨਮਸਕਾਰ ਕੀਤੀ। ਕਿਉਂ? ਕਿਉਂਕਿ ਗੁਰੂ ਜੀ ਦਾ ਬਚਨ ਹੈ, ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ, ਸੈਬ ਸਰੋਹੀ ਸਹਿਤੀ ਯਹ ਹਮਾਰੇ ਪੀਰ। ਭਾਈ ਖਾਲਸੇ ਦੇ ਪੀਰ ਸ਼ਸਤਰ ਹੈ, ਹੋਰ ਕੋਈ ਜਗ੍ਹਾ ਕਬਰਾਂ ਵਾਲਾ ਕੋਈ ਪੀਰ ਨਹੀਂ ਹੈ ਖਾਲਸੇ ਦਾ, ਖਾਲਸੇ ਦਾ ਪੀਰ ਇਹੀ ਹੈ, ਕਿਉਂਕਿ ਪੀਰ ਰੱਖਿਆ ਕਰਦੇ ਹੈ ਨਾ, ਅਤੇ ਜਿਹਦੇ ਹੱਥ 'ਚ ਤਲਵਾਰ ਹੈ ਉਹਦੀ ਰੱਖਿਆ ਹੀ ਹੈ, ਕੋਈ ਦੁਸ਼ਮਣ ਚੜ੍ਹ ਆਇਆ ਤਾਂ ਮਾਰ ਕੇ ਅਤੇ ਧੋਣ ਲਾ ਦਿੱਤੀ ਅਤੇ ਰੱਖਿਆ ਹੀ ਹੋ ਗਈ, ਇਸ ਕਰਕੇ ਖਾਲਸੇ ਦੇ ਪੀਰ ਹੈ ਇਹ ਜਿਹੜੀ ਸਰੋਹੀ ਹੈ। ਭਾਈ ਸੁੱਖਾ ਸਿੰਘ ਜੀ ਨੇ ਆਪਣੇ ਹੱਥਾਂ ਵਿੱਚ ਲੈ ਕੇ ਨਮਸਕਾਰ ਕੀਤੀ ਹੈ।
ਗਾਤਰੇ ਪਾਈ ਢਾਲ ਸੰਭਾਲ,
ਇਸ ਤਰ੍ਹਾਂ ਆਪਣੇ ਗਾਤਰੇ ਵਿੱਚ ਪਾ ਲਈ ਹੈ ਤੇ ਢਾਲ ਨੂੰ ਸੰਭਾਲ ਲਿਆ ਹੈ।
ਪੰਜ ਸਿੰਘਾਂ ਤੇ ਅਰਦਾਸ ਕਰਾਈ,
ਤੇ ਪੰਜ ਸਿੰਘਾਂ ਤੋਂ ਅਰਦਾਸ ਕਰਾਈ ਵੀ ਖਾਲਸਾ ਜੀ ਅਰਦਾਸ ਕਰੋ, ਹੁਣ ਫਤਿਹ ਪਾ ਕੇ ਆਈਏ, ਦੁਸ਼ਟ ਨੂੰ ਮਾਰ ਕੇ ਆਈਏ। ਪੰਜ ਸਿੰਘਾਂ ਦੀ ਅਰਦਾਸ ਕਰਾਵੇ, ਜੋ ਬਰ ਮੰਗੇ ਸੋ ਬਰ ਪਾਵੇ। ਪੰਜਾਂ ਸਿੰਘਾਂ ਦੇ ਵਿੱਚ ਸਤਿਗੁਰੂ ਜੀ ਦਾ ਵਾਸਾ, ਜਿਹੜੇ ਤਿਆਰ ਬਰ ਤਿਆਰ ਜਿਹਨਾਂ ਅੰਮ੍ਰਿਤ ਛਕਿਆ ਹੋਇਆ, ਗੁਰੂ ਦੇ ਬਾਣੀ ਧਾਰਨ ਕੀਤੇ ਹੋਏ ਆ, ਅਤੇ ਗੁਰੂ ਜੀ ਦਾ ਬਚਨ ਹੈ ਵੀ ਜਿਹਦਾ ਕੋਈ ਕੰਮ ਫਸ ਜਾਵੇ ਉਹ ਪੰਜਾਂ ਸਿੰਘਾਂ ਤੋਂ ਅਰਦਾਸ ਕਰਾਵੇ, ਕੜਾਹ ਪ੍ਰਸ਼ਾਦੀ ਦੇ ਕਰਕੇ ਉਹਦਾ ਕਾਰਜ ਪੂਰਾ ਹੋਵੇਗਾ। ਇਸ ਤਰ੍ਹਾਂ ਪੰਜਾਂ ਸਿੰਘਾਂ ਤੋਂ ਅਰਦਾਸ ਕਰਾਈ ਹੈ ਭਾਈ ਸੁੱਖਾ ਸਿੰਘ ਜੀ ਨੇ।
ਹੋਏ ਭਗਉਤੀ ਸਿੰਘਨ ਸਹਾਈ,
ਬੇਨਤੀ ਕੀਤੀ ਕਿ ਹੇ ਭਗਉਤੀ ਆ ਮੇਰ ਕਰ, ਸਿੰਘਾਂ ਦੀ ਤੂੰ ਸਹਾਈ ਹੋ। ਭਗਉਤੀ ਨਾਮ ਪਰਮੇਸ਼ਰ ਦੀ ਆਦਿ ਸ਼ਕਤੀ ਦਾ ਹੈ। ਸ਼੍ਰੀ ਸਾਹਿਬ ਨੂੰ ਗੁਰੂ ਜੀ ਨੇ ਭਗਉਤੀ ਕਿਹਾ ਹੈ ਕਿ ਇਹ ਪਰਮੇਸ਼ਰ ਦੀ ਆਦਿ ਸ਼ਕਤੀ, ਤੂੰ ਹੀ ਸਭ ਨੂੰ ਸੰਘਾਰ ਕਰਨ ਵਾਲੀ ਹੈ, ਤੂੰ ਪਾਲਣਾ ਕਰਨ ਵਾਲੀ ਹੈ, ਤੂੰ ਜਨਮ ਦੇਣ ਵਾਲੀ ਸੰਸਾਰ ਦੀ ਆਦਿ ਰੂਪ ਹੈ, ਮੁੱਢ ਰੂਪ ਹੈ, ਸ਼੍ਰੀ ਆਦਿ ਭਵਾਨੀ ਈਸ਼ਵਰੀ, ਅਤੇ ਫਿਰ ਤੂੰ ਹੀ ਜਿਹੜਾ ਹੈ ਸਭ ਜੀਵਾਂ ਦੀ ਪ੍ਰਤ ਪਾਲਣਾ ਕਰਨ ਵਾਲੀ ਹੈ, ਸਭ ਜੀਵਾਂ ਨੂੰ ਸ਼ਗਨ ਛਕਾਉਣ ਦੇਣ ਵਾਲੀ। ਇਹ ਭਗਉਤੀ ਨਾਮ ਤੋਂ ਸਾਡੇ ਪੰਥ ਵਿੱਚ ਬਹੁਤਾ ਕਈ ਵੀਰਾਂ ਨੇ ਰੌਲਾ ਪਾ ਲਿਆ, ਜਿਨ੍ਹਾਂ ਨੂੰ ਕੋਈ ਅਰਥ ਤਾਂ ਕੁਝ ਹੁੰਦੇ ਨਹੀਂ ਹੈ, ਜਿਨ੍ਹਾਂ ਨੇ ਕੋਈ ਸੰਤ ਦੀ ਕੋਈ ਮਾਰ ਨਹੀਂ ਖਾਧੀ, ਅਤੇ ਉਹ ਕਹਿੰਦੇ ਜੀ ਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਤੇ ਭਗਉਤੀ ਥੋੜ੍ਹਾ ਉਹ ਕਰਦੇ ਸੀ, ਵਡਿਆਈ ਥੋੜ੍ਹਾ ਮੰਨਦੇ ਸੀ, ਇਸ ਕਰਕੇ ਜਿੱਥੇ ਲਿਖਿਆ ਹੈ ਨਾ ਕਿ ਸ਼੍ਰੀ ਭਗਉਤੀ ਜੀ ਸਹਾਏ, ਜਾਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਇਹ ਪ੍ਰਥਮ ਜਿਹੜਾ ਇਹ ਭਗਉਤੀ ਹੈ ਇਹਦਾ ਨਾਮ ਕੱਟ ਦਿਉ, ਕਿਉਂਕਿ ਗੁਰੂ ਜੀ ਭਗਵਤ ਨੂੰ ਥੋੜ੍ਹਾ ਮੰਨਦੇ ਸੀ, ਪਰ ਉਹਨਾਂ ਨੂੰ ਇਹ ਨਹੀਂ ਪਤਾ ਪਿੱਛੇ ਜੇ ਕਈਆਂ ਦੀ ਅਰਦਾਸ ਹੀ ਬਦਲ ਲਈ ਸੀ। ਇਸੇ ਤਰ੍ਹਾਂ ਭਗਵਤੀ ਸ਼ਬਦ ਪਰਮੇਸ਼ਰ ਦੀ ਆਦਿ ਸ਼ਕਤੀ ਦਾ ਹੈ, ਸ਼ਕਤੀ ਸ਼ਕਤਾ ਵਿੱਚ ਕੋਈ ਫਰਕ ਨਹੀਂ ਹੁੰਦਾ ਹੈ। ਜਿਹੜੀ ਸ਼ਕਤੀ ਪਰਮੇਸ਼ਰ ਦੀ, ਕਿਉਂਕਿ ਸ਼ਕਤੀ ਕਰਕੇ, ਜਿਹੜੀ ਪਰਮੇਸ਼ਰ ਦੀ ਸ਼ਕਤੀ ਕਰਕੇ ਸੰਸਾਰ ਪੈਦਾ ਹੋਇਆ ਹੈ, ਸ਼ਕਤੀ ਤੋਂ ਬਿਨਾਂ ਕਿਵੇਂ ਸੰਸਾਰ ਪੈਦਾ ਹੋ ਜਾਏਗਾ। ਅਤੇ ਉਹ ਭਗਵਤੀ ਜਿਹੜੇ ਹਿੰਦੂ ਲੋਕ ਹੈ ਉਹ ਮੂਰਤੀ ਰੂਪ ਵਿੱਚ ਪੂਜਨ ਕਰਦੇ ਹਨ, ਅਤੇ ਸਿੱਖ ਧਰਮ ਵਿੱਚ ਭਗਵਤੀ ਸਤਿਗੁਰੂ ਜੀ ਨੇ ਸ੍ਰੀ ਸਾਹਿਬ ਨੂੰ ਕਿਹਾ ਹੈ, ਖੰਡੇ ਨੂੰ ਕਿਹਾ ਹੈ, ਇਹੀ ਭਗਵਤੀ ਹੈ, ਇਹੀ ਪਰਮੇਸ਼ਰ ਦੀ ਆਦਿ ਸ਼ਕਤੀ ਜਿਹਦੇ ਨਾਲ ਸਾਰੇ ਰਾਜ ਭਾਗ ਮਿਲਦੇ ਹੈ। ਇਹ ਬੜੀ ਵਡਿਆਈ ਕੀਤੀ ਮਹਾਰਾਜ ਕਹਿੰਦੇ ਵੀ ਇਹ ਪਰਮੇਸ਼ਰ ਦੀ ਆਦਿ ਸ਼ਕਤੀ ਭਗਵਤੀ, ਤੂੰ ਹੀ ਜਿਹੜਾ ਹੈ ਦੈਂਤਾਂ ਦਾ ਨਾਸ ਕਰਨ ਵਾਲੀ ਹੈ, ਦੇਵਤਿਆਂ ਨੂੰ ਸੁੱਖ ਦੇਣ ਵਾਲੀ ਹੈ, ਸੰਤਾਂ ਦੀ ਤੂੰ ਜਿਹੜੀ ਹੈ ਪ੍ਰੇਮਣ ਹੈ, ਸੰਤਾਂ ਦੇ ਨਾਲ ਤੂੰ ਪ੍ਰੇਮ ਕਰਨ ਵਾਲੀ ਹੈ, ਦੁਸ਼ਟਾਂ ਨੂੰ ਤੂੰ ਮਾਰਨ ਵਾਲੀ ਹੈ। ਇਹ ਜਿਹੜੀ ਭਗਵਤੀ ਹੈ ਉਹਦੇ ਅੱਗੇ ਬੇਨਤੀ ਕੀਤੀ, ਇਹ ਭਗਵਤੀ ਪਰਮੇਸ਼ਰ ਦੀ ਆਦਿ ਸ਼ਕਤੀ, ਤੂੰ ਸਿੰਘਾਂ ਦੀ ਸਹਾਈ ਹੋ।
ਨਮਸਕਾਰ ਪਰ ਆਸਣ ਬਹਿਓ,
ਇਸ ਤਰ੍ਹਾਂ ਨਮਸਕਾਰ ਕਰਕੇ ਘੋੜੇ ਦੇ ਉੱਤੇ ਆਸਣ 'ਤੇ ਬਹਿ ਗਏ। ਕਿਵੇਂ? ਕਿਉਂਕਿ ਜਿਹੜਾ ਘੋੜੇ ਨੂੰ ਨਮਸਕਾਰ, ਅੱਜ ਦੇ ਸਿੰਘ ਜਿਹੜੇ ਪੁਰਾਤਨ ਹੈ ਜਿਨ੍ਹਾਂ ਨੂੰ ਸਮਝ ਸੂਝ ਹੈ, ਉਹ ਘੋੜੇ ਦੇ ਗੋਡੀ ਹੱਥ ਲਾ ਕੇ ਫਿਰ ਨਮਸਕਾਰ ਕਰਕੇ ਫਿਰ ਚੜ੍ਹਦੇ ਹੈ, ਫਿਰ ਆਸਣ ਕਰਦੇ। ਕਿਉਂਕਿ ਬਾਬਾ ਬਿਧੀ ਚੰਦ ਜੀ ਜਿਸ ਵਕਤ ਲਾਹੌਰ ਦੇ ਵਿੱਚੋਂ ਘੋੜੇ ਲੈਣ ਗਏ ਸਨ ਸਤਿਗੁਰੂ ਜੀ ਵਾਸਤੇ, ਅਤੇ ਉਸ ਵਕਤ ਸਵਾਰ ਹੋਣ ਤੋਂ ਪਹਿਲਾਂ ਉਹਨਾਂ ਨੇ ਘੋੜੇ ਦੇ ਚਰਨਾਂ ਦੇ ਗੋਡਿਆਂ ਦੇ ਜਿਹੜਾ ਹੈ ਹੱਥ ਲਾ ਕੇ ਮੱਥਾ ਟੇਕਿਆ ਸੀ। ਉਸੇ ਦਿਨ ਤੋਂ ਇਹ ਮਰਿਆਦਾ ਹੀ ਚੱਲਦੀ ਆ ਰਹੀ ਹੈ ਵੀ, ਕਿਉਂਕਿ ਸਿੰਘ ਕੀ ਕਹਿੰਦੇ ਵੀ ਸੱਚਿਆ ਪਾਤਸ਼ਾਹ ਭਾਈ ਬਿਧੀ ਚੰਦ ਨੇ ਵੀ ਕਿਹਾ ਸੀ ਕਿ ਮਹਾਰਾਜ ਜੀ ਇਹ ਆਪ ਜੀ ਦਾ ਘੋੜਾ ਹੈ, ਆਪ ਜੀ ਦਾ ਆਸਣ ਹੈ, ਅਤੇ ਮੈਂ ਮਹਾਰਾਜ ਜੀ ਦੇ ਉੱਤੇ ਬੈਠ ਰਿਹਾ, ਇਸ ਕਰਕੇ ਮੇਰੀ ਭੁੱਲ ਬਖਸ਼ਣੀ। ਅਤੇ ਗੁਰੂ ਕੇ ਸਿੰਘ ਇਸੇ ਤਰ੍ਹਾਂ ਅੱਜ ਵੀ ਘੋੜੇ 'ਤੇ ਬਹਿਣ ਲੱਗਿਆ ਸੀ, ਕਹਿੰਦੇ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਦਾ ਘੋੜਾ ਹੈ, ਮੈਂ ਉੱਥੇ ਬੈਠਣ ਲੱਗਾ ਹਾਂ, ਮਹਾਰਾਜ ਮੇਰੀ ਭੁੱਲ ਬਖਸ਼ਣੀ। ਇਸ ਤਰ੍ਹਾਂ ਗੁਰੂ ਜੀ ਦਾ ਘੋੜਾ ਜਾਣ ਕੇ ਬੈਠਦੇ, ਆਪਣਾ ਨਹੀਂ ਮੰਨਦੇ। ਭਾਈ ਸੁੱਖਾ ਸਿੰਘ ਜੀ ਨੇ ਘੋੜੇ ਨੂੰ ਨਮਸਕਾਰ ਕਰਕੇ, ਸ਼ਸਤਰਾਂ ਨੂੰ ਪੀਰ ਸਮਝ ਕੇ ਨਮਸਕਾਰ ਕਰਕੇ, ਤੇ ਆਸਣ ਲਾ ਕੇ ਚੜ੍ਹ ਕੇ ਬੈਠ ਗਏ ਹਨ।
ਸਗਨ ਬਾਸ਼ਿਓ ਤਬ ਦਹਿਣੇ ਭਇਓ,
ਸਗਨ ਜਿਹੜੇ ਉਹ ਚੰਗੇ ਹੋਏ ਹੈ। ਸਗਨ ਇਹ ਸਾਧ ਸੰਗਤ ਜੀ, ਇਹ ਵੀ ਬੜੇ ਕਵੀਆਂ ਨੇ ਅਲੰਕਾਰ ਬੰਨੇ ਹੁੰਦੇ ਆ। ਜਦੋਂ ਚੰਦੂ ਦੀ ਮੌਤ ਹੁੰਦੀ ਹੈ ਨਾ, ਉਸ ਵਕਤ ਬੜੇ ਇੱਕ ਸਗਨ ਹੁੰਦੇ, ਉਹਦੀ ਪੱਗ ਟੱਟ ਜਾਂਦੀ ਹੈ, ਖੋਤਾ ਹਿਣਕਦਾ ਹੈ, ਕਈ ਕੁਝ ਹੁੰਦਾ ਹੈ। ਜਿਹੜਾ ਖੱਬੇ ਪਾਸਿਓਂ ਸੱਜੇ ਪਾਸਿਓਂ ਨੂੰ ਲੰਘ ਜਾਵੇ ਉਹ ਚੰਗਾ ਸਗਨ ਹੁੰਦਾ ਹੈ, ਸਮਝ ਲਓ ਰਾਹ ਖੁੱਲ੍ਹ ਗਈ। ਅਤੇ ਜਦੋਂ ਜੇ ਜੇ ਸੱਜਿਓਂ ਪਾਸਿਓਂ ਚਲਿਆ ਜਾਵੇ ਖੱਬੇ ਪਾਸਿਓਂ ਨੂੰ, ਤਾਂ ਫਿਰ ਸਮਝ ਲਓ ਰਾਹ ਬੰਦ, ਬੁੱਕਲ ਵੱਜ ਗਈ। ਇਸ ਤਰ੍ਹਾਂ ਖੱਬੇ ਪਾਸਿਓਂ ਸੱਜੇ ਵੱਲ ਨੂੰ ਲਾਂਘਾ ਹੋਇਆ ਹੈ, ਸਗਨ ਬੜਾ ਚੰਗਾ ਹੋਇਆ ਹੈ।
ਦੇਖ ਸਿੰਘ ਕੋ ਦਿਲ ਪਇਓ ਹੁਸ਼ਿਆਰ,
ਤੇ ਸਿੰਘ ਭਾਈ ਸੁੱਖਾ ਸਿੰਘ ਜੀ ਦਾ ਇਸ ਤਰ੍ਹਾਂ ਦੇਖ ਕੇ ਦਿਲ ਹੁਸ਼ਿਆਰ ਹੋ ਗਿਆ। ਇਹਨਾਂ ਦਾ ਜਿਹੜਾ ਘੋੜਾ ਉਹ ਵੀ ਬੜਾ ਹੁਸ਼ਿਆਰ ਹੋ ਗਿਆ ਹੈ, ਦਿਲ ਮਿਲਿਆ ਹੈ ਪੂਰਾ।
ਜਨ ਆਗੇ ਗਿਲ ਜੋ ਪਇਓ ਮਾਰ,
ਜਾਣ ਲਓ ਵੀ ਇਹਦੇ ਐਵੇਂ ਪ੍ਰਤੀਤ ਹੋ ਰਿਹਾ ਵੀ ਉਹ ਜਿਹੜਾ ਗਿਲਜਾ ਪਠਾਣ ਹੰਕਾਰਿਆ ਹੋਇਆ ਉਹਨੂੰ ਤੇ ਪਹਿਲਾਂ ਹੀ ਮਾਰਿਆ ਹੀ ਪਿਆ ਹੈ।
ਦੋਹਰਾ ਜਬ ਸਿੰਘ ਘੋੜਾ ਤੋਰਿਆ,
ਜਦੋਂ ਭਾਈ ਸੁੱਖਾ ਸਿੰਘ ਜੀ ਨੇ ਘੋੜੇ ਨੂੰ ਅੱਗੇ ਵੱਲ ਵਧਾਇਆ ਤੋਰਿਆ,
ਹੋਰ ਸਗਨ ਪਇਓ ਚੰਗ,
ਇੱਕ ਹੋਰ ਬੜਾ ਸਗਨ ਚੰਗਾ ਹੋਇਆ।
ਵਿੱਚ ਬਰੇਤੀ
ਉਹ ਕੀ ਸਗਨ ਚੰਗਾ ਹੋਇਆ ਵੀ ਜਿਹੜਾ ਦਰਿਆ ਹੈ ਨਾ ਉਹਦੇ ਵਿਚਕਾਰਲੇ ਬੰਨੇ ਜਾ ਕੇ, ਜਿਵੇਂ ਵਿਆਸ ਦਰਿਆ ਦੇ ਦਰਸ਼ਨ ਜਿਨ੍ਹਾਂ ਕੀਤੇ ਉਹਨਾਂ ਨੂੰ ਪਤਾ ਹੈ ਵੀ ਇੱਕ ਬੰਨੇ ਪਾਣੀ ਲੰਘਦਾ, ਵਿਚਕਾਰ ਜੀ ਜਾ ਕੇ ਖਾਲੀ ਥਾਂ ਹੁੰਦੀ ਜਿੱਥੇ ਰੇਤਾ ਹੁੰਦੀ ਹੈ, ਉਹ ਰੇਤਾ ਵਾਲੇ ਥਾਂ 'ਤੇ ਜਾ ਕੇ ਘੋੜਾ ਖੜ ਗਿਆ ਹੈ। ਅੱਧਾ ਦਰਿਆ ਲੰਘ ਕੇ ਜਿੱਥੇ ਉਹ ਥਾਂ ਜਾਂ ਖਾਲੀ ਜਾ ਸੀ ਰੇਤ ਲਈ ਜ਼ਮੀਨ ਜੀ, ਉੱਥੇ ਖੜ ਗਿਆ।
ਜੋ ਪਈ ਸੁੱਖਾ ਸਿੰਘ ਚੜ੍ਹਤ ਸਿੰਘ ਸਮਝਾਇਓ,
ਭਾਈ ਸੁੱਖਾ ਸਿੰਘ ਜੀ ਨੇ ਭਾਈ ਚੜ੍ਹਤ ਸਿੰਘ ਜੀ ਨੂੰ ਇਸ ਤਰ੍ਹਾਂ ਸਮਝਾ ਬੁਝਾ ਕੇ ਕਿਹਾ,
ਔਰ ਪੰਥ ਵੀ ਡਾਇਓ
ਪੀ ਉਹ ਜਿਹੜਾ ਹੋਰ ਪੰਥ ਸੀ ਉਹ ਖਾਲਸੇ ਸਿੰਘਾਂ ਸਾਰਿਆਂ ਨੂੰ ਕਹਿ ਕੇ ਪਿੱਛੇ ਹਟਾ ਵੀ ਖਾਲਸਾ ਜੀ ਹੁਣ ਤੁਸੀਂ ਪਿੱਛੇ ਹਟ ਜਾਓ
ਤੁਮਕੋ ਹੈ ਸਤਿਗੁਰ ਕੀ ਆਣ
ਤੁਹਾਨੂੰ ਸਤਿਗੁਰ ਦੀ ਆਣ ਹੈ ਤੁਹਾਨੂੰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਗੰਧ ਹੈ ਜੇ ਤੁਸੀਂ ਅੱਗੇ ਵੱਲ ਵਧੋ
ਮੈਂ ਜੀਵਤ ਨਹੀਂ ਛੱਡੋ ਪਠਾਨ
ਇਹ ਜਿਹੜਾ ਪਠਾਨ ਬੜਾ ਭੂਤਰਿਆ ਹੋਇਆ ਹੈ ਵੈੜ ਕੇ ਵਾਂਗ ਇਹਨੂੰ ਮੈਂ ਜਿੰਦਾ ਨਹੀਂ ਛੱਡਾਂਗਾ ਖਾਲਸਾ ਜੀ ਮੈਂ ਵਾਅਦਾ ਕਰਦਾ ਤੁਸੀਂ ਪਿੱਛੇ ਹਟ ਜਾਓ
ਸੁੱਖਾ ਸਿੰਘ ਪਠਾਨ ਲਲਕਾਰੋ
ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਆਪਣਾ ਘੋੜੇ ਨੂੰ ਅੱਗੇ ਤੋਰ ਕੇ ਉਹ ਪਠਾਨ ਨੂੰ ਲਲਕਾਰਿਆ ਵੀ ਉਹ ਦੁਸ਼ਟਾ ਤਗੜਾ ਹੋ ਜਾ
ਅਬ ਮੁੜਨਾ ਕਿਵੇਂ ਬਣੇ ਤੁਮਾਰੋ
ਦੱਸ ਲਲਕਾਰੇ ਮਾਰਦਾ ਕਿਵੇਂ ਤੇਰਾ ਬਣਦਾ ਮੁੜਨਾ ਤੂੰ ਤੇਰਾ ਕਿਵੇਂ ਬਣਦਾ ਵੀ ਲਲਕਾਰੇ ਮਾਰ ਕੇ ਤੇ ਤੂੰ ਘਰ ਜਾ ਵੜੇਗਾ ਉਹ ਨੀ ਤੇਰਾ ਮੁੜਨਾ ਬਣਦਾ ਹੁਣ
ਪੰਥ ਨਿੰਦਾ ਕੇ ਜਾਣੋ ਕਹਾ
ਪੰਥ ਦੀ ਨਿੰਦਿਆ ਕਰਨੀ ਤੂੰ ਜਾਣੀ ਕਿੱਥੋਂ ਹੈ ਕਿੱਥੋਂ ਤੂੰ ਸਿੱਖਿਆ ਹੈ ਨਿੰਦਿਆ ਕਰਨੀ ਆਹ ਪੰਥ ਦੀ ਨਿੰਦਿਆ ਕਰਕੇ ਕਿੱਥੇ ਜਾਣਾ ਚਾਹੁੰਦਾ ਤੂੰ ਹੁਣ ਤੇ ਕਿਤੇ ਨੀ ਜਾਣ ਦਿੰਦੇ ਤੈਨੂੰ ਉਹ ਪਠਾਣਾ ਜਿਹੜਾ ਕੋਈ ਆਪਣੇ ਖੁਦਾ ਦਾ ਨਾਮ ਲੈਣਾ ਲੈ ਲੈ ਵੇਖ ਲੈ ਤੇਰੀ ਜਿਹੜੀ ਕਬਰ ਹੈ ਤੇਰੀ ਮੜੀ ਹੁਣ ਇਸੇ ਥਾਂ ਤੇ ਬਣਨੀ ਜਿੱਥੇ ਦਲਕਾਰੇ ਮਾਰੇ ਆ ਤੂੰ
ਮਾਰੇਂਗੇ ਤੁਮਕੋ ਐਸੇ
ਭਾਈ ਸਾਹਿਬ ਜੀ ਕਹਿਣ ਲੱਗੇ ਪਠਾਣ ਤੂੰ ਬੜਾ ਹੰਕਾਰਿਆ ਹੋਇਆ ਨਾ ਤੈਨੂੰ ਤੇ ਇਸੇ ਤਰ੍ਹਾਂ ਮਾਰਾਂਗੇ ਇੱਥੇ
ਸੱਚ ਕਾਢ ਹੈ ਝੂਠੇ ਜੈਸੇ
ਜਿਸ ਤਰ੍ਹਾਂ ਜਿਹੜਾ ਸੱਚ ਹੈ ਝੂਠ ਨੂੰ ਕੱਢ ਦਿੰਦਾ ਹੈ ਝੂਠੇ ਬਿਆਨ ਸੌ ਸੱਚ ਬਿਆਨ ਇੱਕ ਇੱਕ ਸੱਚ ਬਿਆਨ ਲੱਗ ਜੇ ਝੂਠੇ ਸੌ ਬਿਆਨਾਂ ਨੂੰ ਇਹ ਕੱਢ ਦਿੰਦਾ ਹੈ ਤਰਦੇ ਵਾਂਗ ਹੀ ਸੱਚ ਜਿਹੜਾ ਛੁਰੀ ਵਾਂਗ ਹੈ ਅਤੇ ਜਿਹੜੀ ਉਹ ਝੂਠ ਹੈ ਉਹ ਤਾਰ ਵਾਂਗ ਹੈ ਨਰਮ ਉਸੇ ਵੇਲੇ ਕੱਟਿਆ ਜਾਂਦਾ ਹੈ ਭਾਈ ਸਾਹਿਬ ਜੀ ਕਹਿੰਦੇ ਜਿਵੇਂ ਸੱਚ ਝੂਠ ਨੂੰ ਕੱਟ ਦਿੰਦਾ ਨਾ ਬੜੀ ਛੇਤੀ ਨਾਲ ਉਸੇ ਤਰ੍ਹਾਂ ਤਲਵਾਰ ਦੇ ਨਾਲ ਤੈਨੂੰ ਕੱਟਾਂਗੇ ਅੱਧ ਵਿੱਚੋਂ
ਤੂੰ ਆਇਓ ਕਰੇ ਮਨ ਹੰਕਾਰ
ਤੂੰ ਮਨ ਦੇ ਵਿੱਚ ਬੜਾ ਹੰਕਾਰ ਕਰਕੇ ਆਇਆ ਹੈ ਤੈਨੂੰ ਇੰਨਾ ਹੰਕਾਰ ਹੈ ਤੇਰਾ ਹੰਕਾਰ ਤੇ ਨੱਚ ਰਿਹਾ ਤੇਰੇ ਅੰਦਰ ਅਤੇ ਉਹ ਮਾਲਕ ਦੇ ਬਚਨ ਹੈ ਹਰ ਜੀਓ ਅਹੰਕਾਰ ਨਾ ਭਾਵਈ ਬੇਤਕੂਕ ਸੁਣਾਵ ਹੈ ਜਿਹੜੇ ਵੇਦ ਹੈ ਨਾ ਗਿਆਨ ਦੇ ਗ੍ਰੰਥ ਚਾਰ ਵੇਦ ਉਹ ਚਾਰ ਵੇਦ ਗਿਆਨ ਕਾਂਡ ਰਾਹੀਂ ਇਹੀ ਕਹਿ ਰਹੇ ਹੈ ਬ੍ਰਹਮਾ ਜੀ ਦੇ ਮੁੱਖ ਤੋਂ ਉਚਾਰੇ ਹੋਏ ਵੇਦ ਉਹ ਚਾਰ ਵੇਦ ਸਤਿਗੁਰੂ ਜੀ ਕਹਿੰਦੇ ਇਹੀ ਕਹਿ ਰਹੇ ਹੈ ਹੇ ਜੀਵ ਉਹ ਜੋ ਹਰ ਪਰਮੇਸ਼ਰ ਹੈ ਉਹਨੂੰ ਹੰਕਾਰ ਨਹੀਂ ਪਾਉਂਦਾ ਉਹਨੂੰ ਹੰਕਾਰ ਨਹੀਂ ਚੰਗਾ ਲੱਗਦਾ ਤੂੰ ਹੰਕਾਰ ਨਾ ਕਰ ਮਾਰਿਆ ਜਾਵੇਗਾ ਬਿਨਾਂ ਮੋਤੇ ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਕਹਿਣ ਲੱਗੇ ਉਹ ਪਠਾਣਾ ਤੂੰ ਬੜਾ ਹੰਕਾਰ ਕਰਕੇ ਆਇਆ ਸੀ
ਹਮਕੋ ਸਮਝਿਓ ਸਸਾ ਸ਼ਿਕਾਰ
ਉਹ ਸਾਨੂੰ ਸ਼ੇਰਾਂ ਨੂੰ ਤੂੰ ਦੱਸ ਖਰਗੋਸ਼ ਸਮਝਿਆ ਅਸੀਂ ਖਰਗੋਸ਼ ਹਾਂ ਵੀ ਖਰਗੋਸ਼ ਦਾ ਸ਼ਿਕਾਰ ਕਰਕੇ ਤੇ ਨੱਠ ਜਾਵੇਗਾ ਆਪ ਸ਼ੇਰ ਮੰਨਦਾ ਆਪਣੇ ਆਪ ਨੂੰ
ਦੇਖ ਸਸੇ ਤੇ ਹੋਤ ਹੈ ਸ਼ੇਰ
ਹੁਣ ਤੂੰ ਤਗੜਾ ਹੋ ਜਾ ਤੈਨੂੰ ਲੱਗ ਜਾਏਗਾ ਪਤਾ ਵੀ ਕਿਵੇਂ ਇਹ ਖਰਗੋਸ਼ ਸਹੇ ਤੋਂ ਕਿਵੇਂ ਸ਼ੇਰ ਬਣਦੇ ਹਾਂ
ਭੂਲ ਫਸਿਓ ਤੂੰ ਆਏ ਇਤ ਫੇਰ
ਆ ਜਿਹੜਾ ਤੂੰ ਇੱਧਰ ਨੂੰ ਫੇਰਾ ਜਿਹਾ ਮਾਰ ਕੇ ਆਇਆ ਨਾ ਸਿੰਘਾਂ ਵਾਲੇ ਲਲਕਾਰੇ ਜੇ ਮਾਰਦਾ ਇਹ ਤੂੰ ਭੁੱਲ ਗਿਆ ਫਸਿਆ ਹੋਇਆ ਹੀ ਆ ਪਹੁੰਚਿਆ ਇਹ ਤੇਰੀ ਕੋਈ ਮੱਤ ਨੇ ਕੰਮ ਨਹੀਂ ਕੀਤਾ ਹੈ ਇਹ ਤੇਰੀ ਭੋਲੀ ਹੈ ਜਿਹੜਾ ਤੂੰ ਇੱਧਰ ਆ ਗਿਆ ਲਲਕਾਰੇ ਮਾਰਦਾ
ਐਸੇ ਆਖ ਸਿੰਘ ਭਇਓ ਖੜਾ
ਇਸ ਤਰ੍ਹਾਂ ਆ ਕੇ ਭਾਈ ਸੁੱਖਾ ਸਿੰਘ ਜੀ ਉਹ ਰੇਤਲੇ ਜਿਹੜਾ ਸਥਾਨ ਦਰਿਆ ਦੇ ਵਿੱਚ ਘਰ ਲਾ ਉਹਦੇ ਖੜ ਗਿਆ ਤਾਣ ਕੇ
ਉਤ ਤੈ ਆਏ ਗਿਲ ਜੋ ਪੀੜਾ
ਇੱਧਰੋਂ ਜਿਹੜਾ ਗਿਲ ਜਾ ਪਠਾਨ ਸੀ 7.5-8 ਫੁੱਟ ਲੰਬਾ ਬੜਾ ਸਰੀਰ ਦਾ ਚੌੜਾ ਸਰੀਰ ਢੱਕਿਆ ਸੁੱਥਣ ਵੀ ਇਹਨੇ ਲੋਹੇ ਦੀ ਪਾਈ ਹੋਈ ਹੈ ਇਹ ਬੜਾ ਅੜੀਅੜ ਬੜਾ ਕਰੂਰ ਦੇ ਸੁਭਾਅ ਦਾ ਅੜਿਆ ਹੋਇਆ ਆ ਪਹੁੰਚਿਆ ਏ ਵੀ
ਦੋਹਰਾ ਦੋਨੋਂ ਬਾਤਾਂ ਖੜ ਕਰੇ
ਦੋਵੇਂ ਇੱਧਰੋਂ ਭਾਈ ਸੁੱਖਾ ਸਿੰਘ ਉਧਰੋਂ ਪਠਾਨ ਦੋਵੇਂ ਹੀ ਆਪਸ ਵਿੱਚ ਗੱਲਾਂ ਦੇ ਐਂ ਕਰਦੇ ਹਨ
ਜਨ ਬੜ ਕਰਤ ਪਿਆਰ
ਜਾਣ ਲਓ ਵੀ ਜਿਵੇਂ ਬੜਾ ਪਿਆਰ ਹੁੰਦਾ ਨਾ ਆਪੋ ਵਿੱਚ ਇੱਧਰ ਉੱਧਰ ਹੀ ਖੜ ਗਏ ਹੈ ਇਹ ਸੂਰਮੇ ਦੀ ਨਿਸ਼ਾਨੀ ਹੁੰਦੀ ਨਹੀਂ ਅਤੇ ਜਿਹੜਾ ਗਿੱਦੜ ਵਾਂਗ ਉਹਦਾ ਨੂੰ ਇਹ ਵੀ ਦਾ ਘਾਹ ਮਾਰ ਕੇ ਦਵਾ ਦਵਾ ਨਿਕਲ ਜਾਵਾਂ ਇੱਥੋਂ ਇਹ ਸੂਰਮੇ ਦੋਵੇਂ ਆਹਮੋ ਸਾਹਮਣੇ ਖੜ ਕੇ ਅਤੇ ਕੀ ਕਰ ਬੜੇ ਪ੍ਰੇਮ ਦੀਆਂ ਗੱਲਾਂ ਕਰ ਜਿਵੇਂ ਇੱਕ ਦੂਜੇ ਨੂੰ ਜਾਣਦੇ ਹੋਣ। ਇਸ ਤਰ੍ਹਾਂ ਦੋਵਾਂ ਨੇ ਜਿਹੜੀਆਂ ਤੇਗਾਂ ਤਲਵਾਰਾਂ ਸ੍ਰੀ ਸਾਹਿਬਾਂ ਹੈ ਉਹ ਹੱਥ ਦੇ ਵਿੱਚ ਰੱਖ ਲਈਆਂ ਹਨ, ਫੜ ਲਈਆਂ ਹਨ।
ਕਹੇ ਮਾਰ ਤੂੰ ਮਾਰ,
ਕੀ ਕਹਿੰਦੇ ਭਾਈ ਸੁੱਖਾ ਸਿੰਘ ਦਾ ਉਹ ਪਠਾਨ, ਬਾਅਦ ਵਿੱਚ ਨਾ ਕਹੇ ਵੀ ਮੌਕਾ ਨਹੀਂ ਮਿਲਿਆ, ਤੂੰ ਵਾਰ ਕਿਹੜਾ ਕਰਨਾ ਕਰ ਲੈ, ਆ ਮਾਰ ਮੇਰੇ ਪਹਿਲਾਂ ਸ੍ਰੀ ਸਾਹਿਬ। ਇੱਧਰੋਂ ਪਠਾਨ ਕਹਿੰਦਾ ਵੀ ਉਹ ਤੂੰ ਦੇ ਬੱਚਿਆਂ ਵਾਂਗ ਮੇਰੇ, ਕਿੱਥੇ ਮੈਂ ਕਿੱਥੇ ਪਹਾੜ ਕਿੱਥੇ ਚੂਹਾ, ਅਤੇ ਤੂੰ ਪਹਿਲਾਂ ਜਿਹੜਾ ਵਾਰ ਕਰਨਾ ਕਰ ਰਿਹਾ, ਫਿਰ ਪਤਾ ਨਹੀਂ ਤੈਨੂੰ ਮੌਕਾ ਮਿਲਣਾ ਕਿ ਨਹੀਂ ਮਿਲਣਾ ਹੈ। ਆਪੋ ਵਿੱਚ ਹੀ ਇਸ ਤਰ੍ਹਾਂ ਬੜੇ ਪ੍ਰੇਮ ਨਾਲ ਕਹਿੰਦੇ ਤੂੰ ਵਾਰ ਕਰ, ਉਹ ਕਹਿੰਦਾ ਤੂੰ ਵਾਰ ਕਰ। ਦੋਵੇਂ ਜਿਹੜੇ ਇਸ ਤਰ੍ਹਾਂ ਗੱਲਾਂ ਕਰਨ ਲੱਗੇ ਹਨ, ਤੇ ਗੱਲਾਂ ਕਰਦੇ ਕਰਦੇ ਉਹ ਬਹਿਸ ਹੋ ਗਈ, ਫਿਰ ਆੜਨ ਲੱਗ ਪਏ। ਉਹ ਕਹਿੰਦੇ ਤੇਰੀ ਕਿਉਂ ਮੌਤ ਚੁੱਕੀ ਫਿਰਦੀ, ਇੱਧਰੋਂ ਸਿੰਘ ਕਹਿ ਦੇ, ਉੱਧਰੋਂ ਉਹ ਕਹਿਣ ਲੱਗਾ ਵੀ ਤੇਰੇ ਅਖੀਰਲਾ ਸਮਾਂ ਹੀ ਹੈ, ਬਸ ਤੇਰੀ ਜ਼ਿੰਦਗੀ ਗਈ। ਹੁਣ ਇਹ ਪਠਾਨ ਉੱਧਰੋਂ ਸਿੰਘ ਭਾਈ ਸੁੱਖਾ ਸਿੰਘ ਜੀ ਆਪੋ ਵਿੱਚ ਦੀ ਜਿਹੜਾ ਗੱਲਾਂ ਕਰਦੇ ਕਰਦੇ ਅੜਨ ਲੱਗੇ ਹਨ।
ਸਿੰਘ ਕਹਿਓ ਤੂੰ ਪਠਾਨ ਸੰਭਾਲ,
ਸਿੰਘ ਭਾਈ ਸੁੱਖਾ ਸਿੰਘ ਜੀ ਕਹਿਣਗੇ ਉਹ ਪਠਾਣਾ ਆਪਣੇ ਆਪ ਨੂੰ ਸੰਭਾਲ ਲੈ, ਹੋ ਜਾ ਖੜਾ ਤਿਆਰ।
ਅਕੇਲੇ ਆਪ ਕੋਈ ਦੂਜੋ ਨਾਲ
ਨਹੀਂ ਤੇ ਕੀ ਕਰ, ਜੇ ਤੇਰੀ ਹਿੰਮਤ ਹੀ ਨਾ ਪੈਂਦੀ, ਤੇਰੀਆਂ ਲੱਤਾਂ ਕੰਬਦੀਆਂ ਮੈਨੂੰ ਵੇਖ ਕੇ, ਤੇ ਪਠਾਣਾ ਇੱਕ ਹੋਰ ਪਠਾਨ ਸੱਦ ਲੈ ਆਪਣੇ ਵਰਗਾ।
ਪਠਾਨ ਕਹਿਓ ਮੈਂ ਇਕੱਲੋ ਸ਼ੇਰ,
ਪਠਾਨ ਕਹਿਣ ਲੱਗਾ ਸੁੱਖਾ ਸਿੰਘ ਕਿਉਂ ਤੂੰ ਟਿਚਰਾਂ ਕਰਦਾ ਹੈ, ਤੂੰ ਬੱਚਾ ਹੈ ਮੇਰਾ, ਤੂੰ ਬੱਚਿਆਂ ਵਾਂਗ ਹੈ, ਮੈਂ ਤੇ ਇਕੱਲਾ ਸ਼ੇਰ ਹੀ ਬੜਾ ਹੈ।
ਬੱਕਰੀ ਜਿਉਂ ਤੁਜਲੇ ਹੋ ਗੇਰ,
ਤੇ ਬੱਕਰੀ ਜਿਹੜੀ ਹੈ ਜੇ ਬੱਕਰੀ ਨੂੰ ਸ਼ੇਰ ਸੁੱਟਦਾ ਨਾ, ਸ਼ੇਰ ਦੇ ਸਾਧ ਸੰਗਤ ਜੀ ਜਿਹੜਾ ਮੱਝ ਹੈ ਕਿੱਡੀ ਤਕੜੀ ਹੁੰਦੀ ਹੈ, ਉਹਨੂੰ ਵੀ ਸ਼ੇਰ ਐਸੀ ਜੱਫੀ ਪਾ ਕੇ ਸੁੱਟਦਾ ਜੈਬਰੇ ਨੂੰ, ਵੀ ਸ਼ੇਰ ਤੋਂ ਦੂਣੇ ਹੁੰਦਾ ਜੈਬਰਾ ਮੱਝ, ਪਰ ਉਹ ਜੱਫੀ ਜਦੋਂ ਪਾ ਕੇ ਸੁੱਟਦਾ ਹੈ ਭਵਾਂਡਰੀਆਂ ਖਾਂ ਖਾਂ ਡਿੱਗਦਾ ਹੈ। ਅਤੇ ਬੱਕਰੀ ਦੇ ਜਿਹੜਾ ਛੋਟਾ ਹਿਰਨ ਹੁੰਦਾ ਹੈ ਬੱਚੇ ਜੇ, ਉਹਦੇ ਵਾਸਤੇ ਬਹੁਤ ਮਾਮੂਲੀ ਗੱਲ ਸ਼ੇਰ ਵਾਸਤੇ। ਇਹ ਪਠਾਨ ਕਹਿੰਦਾ ਵੀ ਮੈਂ ਤਾਂ ਸ਼ੇਰ ਇਕੱਲਾ ਹੀ ਬੜਾ, ਆ ਬੱਕਰੀ ਵਾਂਗ ਹੀ ਤੈਨੂੰ ਸੁੱਟ ਲਾਂਗਾ, ਮੈਨੂੰ ਕੋਈ ਤੰਗੀ ਨਹੀਂ ਤੇਰੇ ਵਿੱਚ।
ਦੋਨਨ ਕੀਤੇ ਸਨਮੁਖ ਘੋੜੇ,
ਇਸ ਤਰ੍ਹਾਂ ਕਹਿੰਦਿਆਂ ਕਹਿੰਦਿਆਂ ਦੋਵੇਂ ਸ਼ੇਰ ਗੱਜੇ ਹਨ, ਸਭ ਆਹਮੋ ਸਾਹਮਣੇ ਘੋੜੇ ਕਰ ਲਏ ਹਨ।
ਦੋਵਾਂ ਤੇਗਾਂ ਨੇ ਸੋ ਹੱਥ ਜੋੜੇ,
ਦੋਵਾਂ ਨੇ ਤੇਗਾਂ ਦੇ ਨਾਲ ਹੱਥ ਜੋੜ ਲਏ ਆ, ਦੋਵਾਂ ਨੇ ਘੁੱਟ ਕੇ ਜਿਹੜੀਆਂ ਆਪਣੀਆਂ ਆਪਣੀਆਂ ਸ੍ਰੀ ਸਾਹਿਬਾਂ ਪਕੜ ਲਈਆਂ ਹਨ।
ਉਸ ਕਹੇ ਕਰ ਪ੍ਰਥਮ ਤੁਮਾਰ,
ਭਾਈ ਸੁੱਖਾ ਸਿੰਘ ਕਹਿੰਦਾ ਪਠਾਨ ਵੇਖ ਲਾ ਮੌਕਾ ਹੈ, ਬਾਅਦ ਵਿੱਚ ਨਾ ਕਈ ਪਹਿਲਾਂ ਵਾਰ ਕਰ ਮੇਰੇ ਉੱਤੇ।
ਜੈਸ ਭਾਈ ਦੋ ਕਰਤ ਪਿਆਰ,
ਇਸ ਤਰ੍ਹਾਂ ਇੱਕ ਦੂਜੇ ਨੂੰ ਕਹਿੰਦੇ ਜਿਵੇਂ ਦੋ ਭਰਾ ਕਹਿੰਦੇ ਪਿਆਰ ਕਰ ਰਹੇ ਹੋਣ ਨਾ, ਇਸ ਤਰ੍ਹਾਂ ਕਹਿੰਦੇ ਆ ਸੂਰਮਿਆਂ ਦੀ ਗੱਲ ਹੁੰਦੀ ਇਹ, ਵੀ ਸਿੰਘਾਂ ਜਿਹੜਾ ਸੂਰਮੇ ਹੁੰਦੇ ਉਹਨਾਂ ਨੂੰ ਮਰਨ ਦਾ ਕੋਈ ਡਰ ਨਹੀਂ ਹੁੰਦਾ, ਇਸੇ ਕਰਕੇ ਕਹਿੰਦੇ ਉਹ ਕਹੇ ਤੂੰ ਵਾਰ ਕਰ, ਉਹ ਕਹੇ ਤੂੰ ਵਾਰ ਕਰ। ਦੋਵੇਂ ਸਿੰਘ ਸਨ, ਇੱਧਰੋਂ ਭਾਈ ਸੁੱਖਾ ਸਿੰਘ ਜੀ ਨੇ ਭਾਈ ਸ਼ਾਮ ਸਿੰਘ ਜੀ ਤੋਂ ਸ਼ਸਤਰ ਵਿਗਿਆ ਵਿੱਦਿਆ ਐਂ ਚੰਗੀ ਤਰ੍ਹਾਂ ਸਿੱਖੀ ਹੋਈ ਸੀ ਪੂਰੇ ਮੁਕੰਮਲ ਤੌਰ 'ਤੇ, ਅਤੇ ਪਠਾਨ ਦੇ ਸ਼ਸਤਰ ਵਿੱਦਿਆ 'ਚ ਪੂਰੇ ਹਥਿਆਰਬੰਦ ਪਹਿਲਾਂ ਹੀ ਬਹੁਤ ਸੀ। ਇਸ ਤਰ੍ਹਾਂ ਦੋਵੇਂ ਬੜੇ ਮਾਹਰ ਸਨ ਸ਼ਸਤਰ ਵਿੱਦਿਆ ਵਿੱਚ। ਦੋਵੇਂ ਜਾਣਦੇ ਸਨ ਘਾਵ ਬਚਾਉਣਾ, ਵਾਰ ਕਿਵੇਂ ਰੋਕਣਾ ਹੈ, ਆਪਣਾ ਬਚਾਅ ਕਿਵੇਂ ਕਰਨਾ, ਦੋਵੇਂ ਧੇਰੀ ਜਾਣਦੇ ਸਨ। ਇਸ ਤਰ੍ਹਾਂ ਸਾਹਮਣੇ ਹੋਏ ਹੈ ਤੇ ਦੋਵਾਂ ਨੇ ਜਿਹੜਾ ਹੈ ਉਹ ਵਾਰ ਕੀਤਾ ਹੈ ਸਾਵਾਂ। ਉਹ ਕਹਿੰਦਾ ਵੀ ਤੂੰ ਵਾਰ ਕਰ, ਉਹ ਕਵੇ ਤੂੰ ਵਾਰ ਕਰ, ਅਖੀਰੀ ਸਾਹਮਣੇ ਹੋ ਕੇ ਵਾਰ ਕੀਤਾ ਹੈ, ਤੇ ਦੋਵਾਂ ਨੇ ਜਿਹੜਾ ਵਾਰ ਹੈ ਉਹ ਢਾਲਾਂ ਦੇ ਉੱਪਰ ਜਿਹੜਾ ਸੰਭਾਲ ਹੈ ਢਾਲਾਂ ਅੱਗੇ ਕਰਦੀਆਂ ਹਨ। ਉਹ ਇਸ ਤਰ੍ਹਾਂ ਆਵਾਜ਼ ਆਉਂਦੀ ਟਨ ਟਨ ਦੀ, ਜਿਵੇਂ ਅਹਿਰਨ ਹੁੰਦੀ ਹੈ ਨਾ, ਜਿਹਦੇ 'ਤੇ ਲੁਹਾਰ ਲੋਕ ਲੋਹਾ ਕੁੱਟਦੇ ਹੈ, ਜਿਵੇਂ ਸਰੀਆ ਵੀ ਭੰਨਦੇ, ਵੇਖੋ ਕਿਤੇ ਥੌੜਾ ਵੱਜੇ ਤਾਂ ਕਿੰਨੀ ਦੀ ਆਵਾਜ਼ ਆਉਂਦੀ ਹੈ। ਇਸ ਤਰ੍ਹਾਂ ਅਹਿਰਨ 'ਤੇ ਜਦੋਂ ਬੜਾ ਭਾਰੀ ਵਦਾਨ ਕਹੀਏ ਥੌੜਾ ਵੱਜਦਾ ਜਿਵੇਂ ਆਵਾਜ਼ ਆਉਂਦੀ ਹੈ, ਇਸੇ ਤਰ੍ਹਾਂ ਢਾਲ ਦੇ ਉੱਪਰ ਜਦੋਂ ਕਿਰਪਾਨ ਵੱਜਦੀ ਹੈ ਠਣਕ ਕਰਦੀ ਤੇ ਬੜੀ ਆਵਾਜ਼ ਆਉਂਦੀ ਹੈ। ਇਸ ਤਰ੍ਹਾਂ ਢਾਲਾਂ ਦੇ ਉੱਪਰ ਤੇਗਾਂ ਨੂੰ ਝਾੜਦੇ ਆ, ਮਾਰੀ ਜਾਂਦੇ ਹਨ ਦੂਹ ਦੂਹ
ਦੋਹਰਾ ਦੋ ਵਾਰ ਠੰਡੇ ਕਰੇ।
ਦੋਵੇਂ ਜਿਹੜੇ ਵਾਰ ਹੈ ਨਾ, ਇੱਕ ਥਾਂ ਘੋੜੇ ਖੜੇ ਕਰਕੇ ਉਧਰੋਂ ਉਧਰੀ ਮਾਰਦੇ ਹਨ ਕਰਦੇ ਹਨ।
ਗਿਰੀ ਢਾਲ ਹਵੈ ਟੂਕ,
ਤੇ ਉਹ ਜਦੋਂ ਵਾਰ ਕੀਤੇ ਹਨ, ਦੋਵਾਂ 'ਚ ਜਾਣ ਬਹੁਤ ਹੈ, ਉਹ ਵਾਰ ਜਦੋਂ ਕੀਤੇ ਹੈ ਢਾਲਾਂ ਜਿਹੜੀਆਂ ਦੋ ਟੋਟੇ ਹੋ ਗਈਆਂ ਹਨ ਦੋਵਾਂ ਦੀਆਂ।
ਕਾਟਣ ਡਹੇ ਸੰਜੋਏ ਜੁਗ,
ਦੋਵਾਂ ਫਿਰ ਉਹ ਜਦੋਂ ਢਾਲਾਂ ਕੱਟੀਆਂ ਗਈਆਂ ਢਾਲਾਂ ਤੋਂ ਬਿਨਾਂ ਹੋ ਗਏ, ਉੱਧਰ ਉਹਦੀ ਘੋੜਾ ਨਿਠਾ ਕੇ ਅਤੇ ਇੱਕ ਦੂਜੇ ਦੇ ਵਾਰ ਕਰਦੇ ਕੱਸ ਕੱਸ ਕੇ। ਜਦੋਂ ਤਲਵਾਰ ਮਾਰਦੇ ਬੜੀ ਜ਼ੋਰ ਦੇ ਨਾਲ, ਉਹ ਸੰਜੋਆਂ ਦੀ ਜਿਹੜੀਆਂ ਕੜੀਆਂ ਉਹ ਕੱਟਣ ਲੱਗੀਆਂ ਹਨ, ਫਿਰ ਸੰਜੋਆਂ ਵੀ ਕੱਟਣ ਲੱਗੀਆਂ ਹਨ।
ਮਾਰੇ ਚੋਟ ਅਚੂਕ,
ਬੜੀ ਤੇਜ਼ੀ ਨਾਲ ਹੀ ਪਿੱਛੋਂ ਭੱਜ ਕੇ ਆਉਂਦੇ ਅਤੇ ਚੋਟ ਮਾਰਦੇ ਅਚੂਕ। ਅਚੂਕ ਕਹੀਏ ਜਿਹੜੀ ਨਾ ਚੁੱਕਣ ਵਾਲੀ, ਵੀ ਕਿਤੇ ਖਾਲੀ ਨਾ ਵਾਰ ਚਲਿਆ ਜਾਵੇ। ਇਸ ਤਰ੍ਹਾਂ ਆਹਮੋ ਸਾਹਮਣੇ ਭੱਜੇ ਆਉਂਦੇ ਘੋੜੇ, ਬੜੀ ਜ਼ੋਰ ਦੀ ਨਾਲ ਮਾਰਦੇ ਤਲਵਾਰ, ਸੰਜੋਆਂ ਵੀ ਲੋਹੇ ਦੀਆਂ ਪਾੜ ਪਾੜ ਸੁੱਟੀ ਜਾਂਦੇ ਹਨ।
ਚੌਪਈ ਤੇਗਣ ਸੋ ਪਟ ਕੇ ਕੱਟ ਗਏ,
ਤੇਗਾਂ ਦੇ ਨਾਲ ਜਿਹੜੇ ਕਮਰ ਕੱਸੇ ਕੱਸੇ ਸਨ ਪਟ ਕੇ ਕਹੀਏ ਕੱਪੜੇ ਦੇ, ਉਹ ਜਿਹੜੇ ਹੈ ਕੱਟੇ ਗਏ ਹਨ। ਇਸੇ ਤਰ੍ਹਾਂ ਸੰਜੋਆਂ ਜਿਹੜੀਆਂ ਹੈ ਉਹ ਤੇਗਾਂ ਦੇ ਵਾਰਾਂ ਕਰਕੇ ਲੋਹੇ ਦੀਆਂ ਜਿਹੜੀਆਂ ਜਾਲੀਦਾਰ, ਇਸੇ ਤਰ੍ਹਾਂ ਛਾਤੀ ਦੇ ਉੱਤੋਂ ਉਹ ਸਾਰੀਆਂ ਘੋੜੇ ਦੇ ਉੱਪਰ ਜਿਹੜੀ ਪਈ ਹੋਈ ਸੀ ਬਰਗਸਤਾਨ ਸੰਜੋਗ ਕਵਚ, ਉਹ ਸਾਰੇ ਵੱਜ ਵੱਜ ਕੇ ਤਲਵਾਰਾਂ ਕੱਟੇ ਗਏ ਹਨ।
ਛੁਰਾ ਛੁਰੀ ਸਭ ਤਪ ਗਿਰ ਪਏ,
ਜਦੋਂ ਹੁਣ ਕਮਰ ਕੱਸੇ ਵਿੱਚ ਛੁਰਾ ਛੁਰੀ ਉਹ ਹਥਿਆਰ ਹੁੰਦੇ, ਗੰਡਾਸਾ ਆਦਿ ਬੰਦੂਕ ਜੋ ਵੀ ਹੈ ਕਮਰ ਕੱਸੇ ਨਾਲ ਕੱਸਿਆ ਹੁੰਦਾ ਹੈ, ਪੇਟੀ ਸਾਰੀ ਕੱਸੀ ਹੁੰਦੀ ਕਮਰ ਕੱਸੇ ਨਾਲ, ਉਹ ਸਾਰਾ ਕੁਝ ਛੁਰਾ ਛੁਰੀ ਸਭ ਡਿੱਗ ਗਏ ਹਨ।
ਦੋਵਨ ਤੇਗਨ ਮੁਖ ਟੁੱਟ ਗਏ,
ਤੇ ਜ਼ੋਰ ਜ਼ੋਰ ਦੀ ਵਾਰ ਕਰਨੇ ਕਰਕੇ ਜਿਹੜੇ ਤੇਗਾਂ ਦੇ ਮੁੱਖ ਹੈ ਤਲਵਾਰਾਂ ਉਹ ਵੀ ਅੱਧੀ ਅੱਧੀਆਂ ਟੁੱਟ ਗਈਆਂ, ਵੇ ਅੱਧੀਆਂ ਅੱਧੀਆਂ ਫੜੀ ਫਿਰਦੇ ਹਨ।
ਲੜਤ ਫੁਰਤ ਆਪਸ ਮੈਂ ਖਹੇ,
ਲੜਦੇ ਭਿੜਦੇ ਆਪਸ ਵਿੱਚ ਫਿਰ ਪੂਰੇ ਖਹਿ ਗਏ ਹਨ, ਘੋੜਿਆਂ ਦੇ ਉੱਪਰ ਹੀ ਜਿਹੜਾ ਲੜੀ ਜਾਂਦੇ ਹਨ।
ਘੋੜਨ ਮੈਂ
ਹੁਣ ਕਦੋਂ ਦੀ ਜੰਗ ਕਰ ਰਹੇ ਸੀ, ਇੱਧਰੋਂ ਜਿਹੜੀ ਘੋੜੇ ਨਠਾਉਂਦੇ ਸਨ, ਹੁਣ ਉੱਤੇ ਜਦੋਂ ਜਾਨਵਰ ਦੇ ਹਲਚਲ ਹੋਊਗੀ ਤੇ ਥੱਲੇ ਤੇ ਥੱਕਣਾ ਹੀ ਹੈ ਨਾ ਘੋੜੇ ਨੇ, ਉਹ ਘੋੜਿਆਂ ਦੀ ਹਿੰਮਤ ਨਾ ਰਹੀ, ਘੋੜੇ ਵੀ ਥੱਕ ਟੁੱਟ ਗਏ,
ਜ਼ਖਮਨ ਤੇ ਰਤ ਸਭ ਚੋਏ ਗਈ,
ਘੋੜਿਆਂ ਦੇ ਉੱਪਰ ਹੀ ਉਹ ਸੰਜੋਆਂ ਦੇ ਤਲਵਾਰਾਂ ਵੱਜਣ ਕਰਕੇ ਕੱਟੀਆਂ ਗਈਆਂ ਸਨ, ਘੋੜਿਆਂ ਦੇ ਵੀ ਜ਼ਖਮ ਹੋਏ ਆ, ਇੱਧਰੋਂ ਭਾਈ ਸੁੱਖਾ ਸਿੰਘ ਦੇ ਉਧਰੋਂ ਪਠਾਨ ਦੇ ਜ਼ਖਮ ਹੋਏ, ਜਿਹੜਾ ਖੂਨ ਬੜਾ ਚੋ ਰਿਹਾ ਹੈ।
ਘੋੜਨ ਸੋ ਘੋੜੇ ਢੁੱਕ ਪਏ,
ਤੇ ਹੁਣ ਜਦੋਂ ਉੱਤੇ ਬੈਠੇ ਮਨੁੱਖ ਭਿੜ ਰਹੇ ਆ ਤੇ ਘੋੜਿਆਂ ਨੇ ਤੇ ਭਿੜਨਾ ਹੀ ਭਿੜਨਾ ਹੈ ਆਪਸ ਵਿੱਚ, ਜਿਹੜੇ ਘੋੜੇ ਪੌੜ ਜੇ ਚੁੱਕ ਚੁੱਕ ਕੇ ਘੋੜੇ ਵੀ ਤੇ ਇਹ ਆਪੋ ਵਿੱਚ ਡਹਿ ਰਹੇ ਹੈ, ਉਧਰੋਂ ਭਾਈ ਸੁੱਖਾ ਸਿੰਘ ਦੇ ਪਠਾਨ ਉੱਤੇ ਬੈਠੇ ਹੋਏ ਲੜ ਰਹੇ ਹਨ ਭਿੜ ਰਹੇ ਹਨ।
ਮੋਟੇ ਸੋ ਮੋਟੇ ਅੜ ਗਏ,
ਮੋਢਿਆਂ ਦੇ ਨਾਲ ਮੋਢੇ ਅੜ ਗਏ ਹਨ ਸਿੰਘ ਦੇ ਤੇ ਪਠਾਨ ਦੇ,
ਦੋਹਰਾ ਜਫਮ ਜਫੀ ਹੋ ਰਹੇ,
ਇਸ ਤਰ੍ਹਾਂ ਘੋੜਿਆਂ ਦੇ ਤੇ ਚੜੇ ਹੋਏ ਜਫਮ ਜਫੀ ਹੋ ਗਏ, ਆਪੋ ਵਿੱਚ ਜਫੇ ਪਾ ਲਏ ਹਨ ਕੱਸ ਕੇ,
ਗਿਰੇ ਭੂਮ ਮਦ ਚੂਮ,
ਹੁਣ ਘੋੜੇ ਦੇ ਕਿੰਨਾ ਕੁ ਚਿਰ ਟਿਕੇ ਰਹਿਣਾ ਸੀ, ਉਹ ਜਦੋਂ ਜਫਮ ਜਫਾ ਹੋਏ ਤੇ ਜਦੋਂ ਇੱਕ ਦੂਜੇ ਨੂੰ ਘੁੱਟ ਕੇ ਫੜਿਆ ਹੈ ਦਾ ਦੇ ਨਾਲ, ਤੇ ਉਹ ਧਰਤੀ ਉੱਪਰ ਘੋੜੇ ਤੋਂ ਹੇਠਾਂ ਠਾਂ ਡਿੱਗ ਪਏ ਹਨ,
ਪਏ ਫੋਟ ਗਿਰ ਸੱਟ ਲੱਗੀ,
ਉਹ ਜ਼ਖਮ ਦੇ ਪਹਿਲਾਂ ਬੜੇ ਹੋਏ ਸੀ ਤੇ ਉਹ ਡਿੱਗਣ ਕਰਕੇ ਬੜੀ ਜਿਹੜੀ ਉਹ ਸੱਟ ਲੱਗੀ, ਫਿਰ
ਬੜੇ ਮੂਰਛਾ ਭੂਮ,
ਭਾਈ ਸੁੱਖਾ ਸਿੰਘ ਵੀ ਬੇਹੋਸ਼ ਹੋ ਗਏ, ਪਠਾਨ ਵੀ ਬੇਹੋਸ਼ ਹੋ ਗਿਆ, ਦੋਵਾਂ ਨੂੰ ਕੋਈ ਸੁੱਧ ਨਾ ਰਹੀ ਵੀ ਕਿੱਥੇ ਪਏ ਹਨ।
ਚੌਪਈ तब सिंह को कुछ सोची आई।
गुरु की मेहर हुई जो पठान ते नहीं उठा। भाई सुखा सिंह जी नूं जिहड़ी होश आ गई, जिस करके कुछ सोझी जी आई है, जिहड़ा है पिछा नूं जिहड़ा सुभा जिहा मुड़िया, वह फिर होश जी आई है।
गिची तब उस सिंह उठाई।
भाई सुखा सिंह जी नूं पुठा पिया सी पठान, मूधे मुदड़े मूह ਉਹਦੀ ਗਿੱਚੀ ਜੀ ਫੜ ਕੇ ਧੌਣ ਜੀ ਫੜ ਕੇ ਉਦੋਂ ਉਠਾਇਆ, ਭਾਵ ਸਿੱਧਾ ਕੀਤਾ ਹੈ।
ਚੱਕ ਸੰਜੋਏ ਦਈ ਇਤਿਹਾਸ,
ਜਿਹੜੀ ਉਹਨੇ ਇਤਿਹਾਸ ਤਸਾਏ, ਜਿਹੜੀ ਉਹਨੇ ਪਾਈ ਸੀ ਨਾ ਸੰਜੋਅ ਪਠਾਨ ਨੇ, ਉਹਦੀ ਲੋਹੇ ਦੀ ਸੰਜੋਅ ਜੀ ਚੁੱਕ ਕੇ ਢਿੱਡ ਜ਼ਿਆਦਾ ਨੰਗਾ ਕਰਕੇ ਅਤੇ ਸਰੋਹੀ ਜਿਹੜੀ ਉਹ ਧਸਾ ਦਿੱਤੀ ਉਹਦੇ ਢਿੱਡ 'ਚ।
ਦਿਲ ਆਰ ਰੁਕੜੇ ਕਹੀ ਵਹਿ ਖਾਏ,
ਐਸੀ ਮਾਰੀ ਜ਼ੋਰ ਦੇ ਨਾਲ ਉਹਦਾ ਦਿਲ ਅਤੇ ਉਹਦੇ ਜਿਹੜੇ ਗੁਰਦੇ ਉਹਦੇ ਬਾਹਰ ਹੀ ਕੱਢ ਸੁੱਟੇ ਹਨ।
ਠੋਸ ਦਈ ਉਸਕੇ ਮੱਦ ਪੇਟ।
ਭਾਈ ਸੁੱਖਾ ਸਿੰਘ ਜੀ ਨੇ ਉਹ ਸਰੋਹੀ ਦੇਸ਼ ਦੀ ਬਣੀ ਹੋਈ ਚੰਗੀ ਤਿੱਖੀ ਜਿਹੜੀ ਸ੍ਰੀ ਸਾਹਿਬ ਉਹ ਨਗਾ ਦਿੱਤੀ ਹੈ ਤੇ ਇਹਦਾ ਜਿਹੜਾ ਪੇਟ ਸਾਰਾ ਪਾੜ ਸੁੱਟਿਆ।
ਆਂਤ ਉਜੜੀ ਕੱਢੀ ਸਮੇਟ।
ਆਂਤ ਉਜੜੀ ਉਹਦੀਆਂ ਆਂਦਰਾਂ ਜਿਹੜੀਆਂ ਆਂਤੜੀਆਂ ਉਹਦੀਆਂ ਨਾੜਾਂ ਜਿਹੀਆਂ ਹੁੰਦੀਆਂ, ਇਸੇ ਤਰ੍ਹਾਂ ਮੇਦਾ ਭਾਵ ਮੰਨ ਲਓ ਵੀ ਜਿਹੜਾ ਉਹਦਾ ਕਾਲਜਾ ਉਹਦੇ ਕੱਢ ਹੀ ਸੁੱਟਿਆ ਹੈ।
ਸਤਿਗੁਰ ਰੱਖੀ ਖਾਲਸੇ ਲਾਜ।
ਇਸ ਤਰ੍ਹਾਂ ਸਤਿਗੁਰੂ ਜੀ ਨੇ ਆਪਣੇ ਖਾਲਸੇ ਦੀ ਲਾਜ ਰੱਖੀ। ਉਹ ਮਾਲਕ ਜਿਹੜਾ ਪਰਮੇਸ਼ਰ ਹੈ ਨਾ, ਉਹ ਵਾਹਿਗੁਰੂ ਐਸਾ ਹੀ ਹੈ, ਉਹ ਆਪਣੇ ਬਿਰਧ ਬਾਣੀ ਦੀ ਲਾਜ ਰੱਖਦਾ ਹੈ, ਨਾਥ ਨਾਥ ਬਾਣ ਧੁਰਾਂ ਦੀ। ਉਹ ਮਾਲਕ ਪਰਮੇਸ਼ਰ ਐਸਾ ਹੀ ਹੈ, ਜਿਹੜੇ ਉਹਦੇ ਸੇਵਕ ਹੈ ਨਾ, ਹਰ ਹਰ ਲੀਨੇ ਸੰਤ ਉਬਾਰ, ਜਿਹੜੇ ਸੰਤ ਹੈ ਉਹਨਾਂ ਨੂੰ ਬਚਾ ਲੈਂਦਾ ਮਾਲਕ, ਜਿਹੜੇ ਨਿੰਦਕ ਲੋਕ ਹੈ ਉਹ ਮਾਰੇ ਜਾਂਦੇ ਰੱਬ ਵੱਲੋਂ, ਰੱਬ ਵੱਲੋਂ ਵੀ ਉਹਦੇ ਸੇਵਕਾਂ ਪਾਸੋਂ ਵੀ। ਭਾਈ ਸੁੱਖਾ ਸਿੰਘ ਜੀ ਨੇ ਉਹਦਾ ਪੇਟ ਪਾੜ ਸੁੱਟਿਆ, ਪਠਾਨ ਦਾ ਜਿਹੜਾ ਹੰਕਾਰ ਆ ਬੜਾ ਅਕੜਿਆ ਫਿਰਦਾ ਸੀ ਉਹਨੂੰ ਮਾਰ ਦਿੱਤਾ। ਅਤੇ ਇਸ ਤਰ੍ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਸ ਇਲਾਜ ਰੱਖ ਲਈ।
ਫਤਿਹ ਬੁਲਾਈ ਉਠ ਸਿੰਘ ਗਾਜ,
ਉਹਦਾ ਢਿੱਡ ਪਾੜ ਕੇ ਭਾਈ ਫਤਿਹ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਨੇ ਕਿਹਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉੱਚੀ ਸਾਰੀ ਜਿਹੜੀ ਫਤਿਹ ਬੁਲਾਈ ਮੈਦਾਨ ਦੇ ਵਿੱਚ
ਦੋਹਰਾ, ਇੱਥੇ ਮੁਗਲ ਸੋ ਵੱਧ ਭਇਓ।
ਇੱਧਰ ਜਿਹੜਾ ਮੁਗਲ ਸੀ ਹੰਕਾਰੀ ਉਹਦਾ ਵੱਧ ਹੋ ਗਿਆ, ਉਹਨੂੰ ਦੇ ਭੋਗ ਉਹਦਾ ਪਾ ਦਿੱਤਾ। ਜਿਹੜਾ ਬੜਾ ਹੰਕਾਰਿਆ ਹੋਇਆ ਸੀ, ਹੰਕਾਰੀਆਂ ਨੂੰ ਦਿਸਦਾ ਪਿੱਠ ਹੀ ਹੈ, ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਿਹੜੇ ਨਾਮ ਜਪਣ ਵਾਲੇ ਹੈ ਨਾ, ਉਹ ਦਿਓ ਪਰਮੇਸ਼ਰ ਦਾ, ਉਹਨਾਂ ਨੂੰ ਉਹ ਦਿਓ ਮਾਲਕ ਵਾਹਿਗੁਰੂ ਪ੍ਰਕਾਸ਼ ਰੂਪ ਜਿਹੜਾ ਮੁੱਖ ਨਾ ਲਾਉਂਦਾ ਹੈ, ਜਿਹੜੇ ਨਾਮ ਜਪਣ ਵਾਲੇ। ਹੰਕਾਰੀਆਂ ਨੂੰ ਤਾਂ ਪਿੱਠ ਹੈ, ਔਰੰਗਜ਼ੇਬ ਨੂੰ ਹੰਕਾਰ ਸੀ, ਤੈਨੂੰ ਪਿੱਠ ਹੋਈ, ਫਿਰ ਉਹ ਕਿੰਨਾ ਔਖਾ ਮਰਿਆ, ਉਹਦੇ ਮੁੱਖ ਥਾਣੀ ਗੰਦ ਬਾਹਰ ਆਉਂਦਾ ਸੀ, ਇਹੋ ਜਿਹੀ ਉਹਦੀ ਮੌਤ ਹੋਈ। ਅਤੇ ਸਤਿਯੁਗ ਵਿੱਚ ਹਰਨਾਕਸ਼ ਉਹਨੂੰ ਵੀ ਹੰਕਾਰ ਹੋਇਆ, ਪ੍ਰਹਲਾਦ ਨਾਲ ਨੇ ਪੰਗਾ ਲਿਆ, ਪ੍ਰਹਲਾਦ ਭਗਤ ਨੂੰ ਮਾਰਨ ਪਿਆ ਅਤੇ ਉਹ ਮਰ ਗਿਆ। ਤ੍ਰੇਤੇ ਦੇ ਵਿੱਚ ਉਹ ਰਾਵਣ ਮਾਰਿਆ ਗਿਆ, ਦੁਆਬਰ ਵਿੱਚ ਕੰਸ ਮਾਰਿਆ ਗਿਆ, ਕ੍ਰਿਸ਼ਨ ਭਗਵਾਨ ਦੇ ਮਾਮਾ ਜੀ, ਉਹਨਾਂ ਨੇ ਕੁਬਲੀਆ ਜਿਹੜਾ ਕੁਬਲੀਆ ਪੀੜ ਹਾਥੀ ਰੱਖਿਆ ਹੋਇਆ ਸੀ ਗਲੀ ਦੇ ਵਿੱਚ ਆਪਣੀ ਡਿਉੜੀ ਦੇ ਵਿੱਚ, ਜਿਹਦੇ ਵਿੱਚ 18,000 ਹਾਥੀਆਂ ਜਿੰਨੀ ਤਾਕਤ ਸੀ, ਉਹ ਰੱਖਿਆ ਸੀ ਵੀ ਜਦੋਂ ਸ਼੍ਰੀ ਕ੍ਰਿਸ਼ਨ ਭਗਵਾਨ ਆਊ ਤਾਂ ਉਹਦੇ ਉੱਤੇ ਮੈਂ ਚੜ੍ਹਾ ਦੂੰ, ਇਹਨੂੰ ਮਿਧ ਕੇ ਮਾਰ ਦੇਗਾ। ਪਰ ਕੰਸ ਜਿਹੜਾ ਮਾਰ ਹੀ ਨਹੀਂ ਸਕਿਆ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ, ਸ਼੍ਰੀ ਕ੍ਰਿਸ਼ਨ ਭਗਵਾਨ ਨੇ ਸਗੋਂ ਕੇਸਾਂ ਤੋਂ ਪਕੜ ਕੇ ਉਹਨੂੰ ਮਾਰਿਆ ਹੈ। ਹੰਕਾਰੀ ਨੂੰ ਸਿੱਧਾ ਪਿੱਠ ਹੈ, ਇਹ ਪਠਾਨ ਬੜਾ ਹੰਕਾਰੀ, ਪੂਰਾ ਤਾਰੂ ਮੰਨਦਾ ਸੀ ਆਪਣੇ ਆਪ ਨੂੰ, 8 ਫੁੱਟ ਕੱਦ ਤੇ ਇਹਨੂੰ ਮਾਣ, ਇਹਨੂੰ ਬੱਕਰਾ ਖਾਣ ਦੇ ਮਾਣ, ਇਹਨੂੰ ਆਪਣੀ ਸੰਜੋਅ ਦੇ ਮਾਣ ਵੀ ਮੈਂ ਲੋਹੇ ਦੀ ਪਾਈ ਹੋਈ ਹੈ, ਮੈਂ ਸ਼ਸਤਰ ਵਿੱਦਿਆ ਬੜੀ ਜਾਣਦਾ। ਉਹ ਹੰਕਾਰੀ ਨੂੰ ਭਾਈ ਸੁੱਖਾ ਸਿੰਘ ਜੀ ਨੇ ਮਾਰ ਦਿੱਤਾ।
ਰਤਨ ਸਿੰਘ ਨੇ ਤਿੰਮ ਲਿਖੀ,
ਭਾਈ ਸਾਹਿਬ ਭਾਈ ਰਤਨ ਸਿੰਘ ਗ੍ਰੰਥਕਰਤਾ ਜੀ ਨੇ ਉਹ ਲਿਖ ਦਿੱਤੀ ਹੈ ਸਾਖੀ।
ਜਿਮ ਸੁਣੀ ਸਿੰਘਨ ਤੇ ਬਾਤ,
ਜਿਵੇਂ ਕਹਿੰਦੇ ਭਾਈ ਰਤਨ ਸਿੰਘ ਭੰਗੂ ਜੀ ਖਾਲਸਾ ਜੀ, ਜਿਵੇਂ ਮੈਂ ਪੁਰਾਤਨ ਸਿੰਘਾਂ ਤੋਂ ਗੁਰੂ ਕੇ ਪਿਆਰਿਆਂ ਤੋਂ ਸੁਣੀ ਹੈ ਸਾਖੀ, ਉਹ ਮੈਂ ਲਿਖ ਰੱਖੀ ਹੈ ਇਹ ਗ੍ਰੰਥ ਵਿੱਚ।
ਚੌਪਈ ਫਤਿਹ ਬੁਲਾਏ ਸਿੰਘ ਪਿਛੇ ਮੁੜਿਓ।
ਇਸ ਤਰ੍ਹਾਂ ਗੁਰੂ ਕੀ ਫਤਿਹ ਬੁਲਾ ਕੇ ਜਕਾਰੇ ਛੱਡ ਕੇ ਭਾਈ ਸੁੱਖਾ ਸਿੰਘ ਜੀ ਪਿੱਛੇ ਪੰਥ ਵੱਲ ਮੁੜ ਗਿਆ ਜਿੱਥੇ ਜੱਥਾ ਸੀ ਪਿਛਲੇ ਬੰਨੇ।
ਦੌੜ ਸਿੰਘ ਵੱਲ ਖਾਲਸਾ ਤੁਰਿਓ।
ਜਿਹੜਾ ਖਾਲਸਾ ਭਾਈ ਸੁੱਖਾ ਸਿੰਘ ਜੀ ਨੂੰ ਬਾਟਿਆਂ ਨੂੰ ਛੂਹਣ ਨਹੀਂ ਦਿੰਦਾ ਸੀ, ਕਹਿੰਦੇ ਉਹ ਕੁੜੀ ਮਾਰ ਹੈ ਤੂੰ, ਅਤੇ ਉਹ ਖਾਲਸਾ ਭਾਈ ਸੁੱਖਾ ਸਿੰਘ ਦੀ ਬਹਾਦਰੀ ਵੇਖ ਕੇ ਇੰਨੀ ਖੁਸ਼ੀ ਚੜ੍ਹੀ ਹੈ, ਨੱਠੇ ਆ ਰਹੇ, ਦੌੜੇ ਆ ਰਹੇ ਹਨ। ਇੱਧਰੋਂ ਜਿਹੜੇ ਗਿਲਜੇ ਪਠਾਨ ਸੀ, ਜਿਹੜੇ ਹੰਕਾਰੀ ਸਨ, ਉਹਨਾਂ ਨੇ ਹੱਲਾ ਕਰ ਦਿੱਤਾ ਵੀ ਇਹ ਸਾਡੇ ਬੰਦੇ ਨੂੰ ਮਾਰ ਕੇ ਜਾਵੇ ਤੇ ਜਾਵੇ ਕਿੱਧਰ। ਇੱਧਰੋਂ ਸਿੰਘਾਂ ਨੇ ਮੋਹਰਾ ਲਿਆ, ਮੋਹਰਾ ਮਤਲਬ ਅੱਗਾ ਲਿਆ ਇਹਨਾਂ ਦੇ ਵੀ ਤੁਸੀਂ ਇੱਧਰ ਆਓ ਤੇ ਸਹੀ, ਅਸੀਂ ਵੀ ਤਿਆਰੀ ਬੈਠੇ ਹਾਂ। ਸਿੰਘਾਂ ਨੇ ਰਾਮ ਜੰਗੇ ਬੰਦੂਕਾਂ ਤਿਆਰ ਰੱਖੀਆਂ ਸਨ, ਉਹਨਾਂ ਦਾ ਅੱਗਾ ਲਿਆ।
ਚੜ੍ਹਤ ਸਿੰਘ ਘੋੜਾ ਅੱਗੇ ਚਲਾਏ।
ਇੱਧਰੋਂ ਭਾਈ ਚੜ੍ਹਤ ਸਿੰਘ ਜੀ ਨੇ ਜਿਹੜਾ ਘੋੜਾ ਸੀ ਉਹ ਭਜਾ ਕੇ ਅੱਡੀਆਂ ਮਾਰ ਕੇ ਅੱਗੇ ਨੂੰ ਲਿਆਂਦਾ ਭਾਈ ਸੁੱਖਾ ਸਿੰਘ ਵੱਲ ਨੂੰ।
ਬਾਹੇ ਗਈ ਬਾਹੇ ਗਈ ਲਿਓ ਗੈਲ ਚੜਾਏ।
ਉਹ ਭਾਈ ਸੁੱਖਾ ਸਿੰਘ ਜੀ ਦੀ ਬਾਂਹ ਪਕੜ ਕੇ ਤੇ ਪਿੱਛੇ ਵੱਲ ਨੂੰ ਐ ਛਾਲ ਜੀ ਮਰਵਾ ਕੇ ਚੜਾ ਲਿਆ ਚਲਦੇ ਚਲਦੇ ਘੋੜੇ ਤੋਂ ਭਾਈ ਚੜ੍ਹਤ ਸਿੰਘ ਨੇ, ਜਿਨ੍ਹਾਂ ਦੀ ਉਮਰ 16 ਕੁ ਸਾਲ ਦੀ ਸੀ।
ਸਿੰਘ ਜੀ ਕੋ ਲੈ ਆਏ
ਉਰਾਰ। ਇੱਥੇ ਉਰਾਰ ਪਾਠ ਹੈ, ਸਿੰਘ ਜੀ ਕੋ ਲੈ ਆਏ ਉਰਾਰ। ਵੀ ਭਾਈ ਸੁੱਖਾ ਸਿੰਘ ਜੀ ਨੂੰ ਉਹ ਦਰਿਆ ਦੇ ਵਿੱਚੋਂ ਲੈ ਕੇ ਰੇਤਲੇ ਥਾਂ ਤੋਂ ਉਰਲੇ ਪਾਸੇ ਜਿੱਧਰ ਸਿੰਘਾਂ ਦਾ ਜੱਥਾ ਸੀ ਉੱਧਰ ਲੈ ਆਇਆ।
ਗਿਲਜੇ ਹਟਾਏ ਉਸ ਹੀ ਪਾਰ।
ਇੱਧਰੋਂ ਸਿੰਘਾਂ ਨੇ ਉਹ ਵਾਛੜਾਂ ਕਰਕੇ ਬੰਦੂਕਾਂ ਦੀਆਂ ਗੋਲੀਆਂ ਦੀਆਂ ਅਤੇ ਉਹ ਪਠਾਣਾਂ ਨੂੰ ਉਰਲੇ ਪਰਲੇ ਪਾਸੇ ਰਹਿਣ ਦਿੱਤਾ, ਇੱਧਰ ਨਹੀਂ ਚੜ੍ਹਨ ਦਿੱਤਾ।
ਦੋਹਰਾ ਚੜ੍ਹਤ ਸਿੰਘ ਸੁੱਖਾ ਸਿੰਘ ਕੀ।
ਇੱਧਰੋਂ ਭਾਈ ਚੜ੍ਹਤ ਸਿੰਘ ਭਾਈ ਸੁੱਖਾ ਸਿੰਘ ਦੀ
ਬਾਡੀ ਅਤਿਸ਼ੈ ਪ੍ਰਾਤ ਬਾਡੀ ਅਤਿਸ਼ੈ ਪ੍ਰੀਤ।
ਬੜਾ ਆਪੋ ਵਿੱਚ ਹੀ ਪ੍ਰੇਮ ਬਣ ਗਿਆ, ਇੰਨਾ ਪ੍ਰੇਮ ਵੀ ਆਤਮਾ ਇੱਕ ਹੋ ਗਈ।
ਦੇਹੀ ਜਾਪਤ ਦੋਏ ਦੋਏ ਨੇ।
ਉਹ ਦੋਵਾਂ ਦੀ ਦੇਹ ਵੱਖਰੀ ਜਾਪਦੀ ਹੈ ਵੀ ਆਹ ਚੜ੍ਹਤ ਸਿੰਘ ਹੈ ਸੁੱਖਾ ਸਿੰਘ ਹੈ, ਪਰ ਉਹ ਭੇਦ ਨਹੀਂ ਰਹਿ ਗਿਆ, ਇੰਨਾ ਪ੍ਰੇਮ ਬਣ ਗਿਆ। ਚਿੱਤ ਜਿਹੜਾ ਉਹ ਮਨ ਉਹਦੇ ਇੱਕ ਹੀ ਹੋ ਗਿਆ, ਦੋਵਾਂ ਨੂੰ ਇੱਕ ਕਰਨਾ ਮਤਲਬ ਇੰਨੇ ਪ੍ਰੇਮ ਹੋ ਗਿਆ ਵੀ ਮੰਨ ਲਓ ਵੀ ਚੜ੍ਹਤ ਸਿੰਘ ਦੇ ਤਲਵਾਰ ਵੱਜ ਗਈ, ਮੰਨ ਲਓ ਸੁੱਖਾ ਸਿੰਘ ਦੇ ਵੱਜ ਗਈ। ਭਾਈ ਸੁੱਖਾ ਸਿੰਘ ਦੇ ਜੇ ਤਲਵਾਰ ਵੱਜ ਗਈ, ਮੰਨ ਲਓ ਭਾਈ ਚੜ੍ਹਤ ਸਿੰਘ ਦੇ ਵੱਜ ਗਈ। ਇੰਨਾ ਪ੍ਰੇਮ ਹੋ ਗਿਆ ਕਿ ਤੁਸੀਂ ਦਾ ਦੁੱਖ ਜਿਹੜਾ ਉਹ ਸਹਿ ਨਹੀਂ ਸਕਦੇ, ਐਸਾ ਪ੍ਰੇਮ ਬਣ ਗਿਆ, ਆਤਮਾ ਇੱਕ ਹੋ ਗਈ।
ਜੋ ਪਈ ਸਰਦਾਰ ਸਭੀ ਚਲ ਡੇਰੇ ਆਏ।
ਇਸ ਤਰ੍ਹਾਂ ਸਾਡੇ ਸਰਦਾਰ ਸਨ ਭਾਈ ਨਵਾਬ ਕਪੂਰ ਸਿੰਘ ਹੋਣੀ, ਭਾਈ ਜੱਸਾ ਸਿੰਘ ਜੀ, ਭਾਈ ਸ਼ਾਮ ਸਿੰਘ ਜੀ ਨਾਰਵੀ ਵਾਲੇ, ਬਾਬਾ ਦੀਪ ਸਿੰਘ ਜੀ ਵੀ ਉਸ ਸਮੇਂ ਸੀਸਾ ਸਿੰਘ ਜੀ। ਇਸ ਤਰ੍ਹਾਂ ਇੱਥੇ ਕੋਈ ਜ਼ਿਕਰ ਨਹੀਂ ਆ ਵੀ ਕਿਹੜੇ ਜਿਹੜੇ ਜਥੇਦਾਰ ਸਨ, ਪਰ ਭਾਈ ਸ਼ਾਮ ਸਿੰਘ ਦੇ ਜਥੇ ਵਿੱਚ ਤਾਂ ਭਾਈ ਸੁੱਖਾ ਸਿੰਘ ਜੀ ਰਹਿ ਰਹੇ ਸਨ ਉਸ ਵਕਤ ਇਤਿਹਾਸ ਮੁਤਾਬਕ। ਇਸ ਤਰ੍ਹਾਂ ਜਿਹੜੇ ਸਰਦਾਰ ਮੁਖੀ ਸਿੰਘ ਹੈ, ਜਿੱਥੇ ਭਾਈ ਸੁੱਖਾ ਸਿੰਘ ਜੀ ਜਿਸ ਜਥੇ ਵਿੱਚ ਰਹਿੰਦੇ ਸਨ ਉੱਧਰ ਆਏ ਹਨ।
ਇੱਕ ਇੱਕ ਘੋੜਾ ਸਭੀ ਲਿਆਏ।
ਬੜੀ ਖੁਸ਼ੀ ਹੋਈ ਹੈ ਭਾਈ ਸੁੱਖਾ ਸਿੰਘ ਜੀ ਦੀ ਬਹਾਦਰੀ 'ਤੇ ਵੀ ਖਾਲਸੇ ਦੀ ਇੱਜ਼ਤ ਪੱਤ ਰਹਿ ਗਈ ਹੈ, ਨਹੀਂ ਤਾਂ ਪਠਾਣਾ ਵਾਲੇ ਦੇ ਭੰਡਣਾ ਸੀ ਵੀ ਉਹ ਸਿੱਖ ਕੌਮ ਕਾਹਦੀ ਹੈ। ਭਾਈ ਸੁੱਖਾ ਸਿੰਘ ਜੀ ਨੇ ਗੁਰੂ ਦੀ ਮਿਹਰ ਨਾਲ ਕਰ ਵਿਖਾਈ ਹੈ, ਇੱਕ ਘੋੜਾ ਜਿਹੜਾ ਖੁਸ਼ੀ ਕਰਕੇ ਲੈ ਕੇ ਆਏ ਹਨ।
ਦੇ ਦੇ ਘੋੜੇ ਧੰਨ ਧੰਨ ਕਹਿਓ।
ਘੋੜੇ ਦੇ ਕੇ ਕਹਿੰਦੇ ਸੁੱਖਾ ਸਿਆਂ ਤੂੰ ਧੰਨ ਹੈ, ਤੂੰ ਧੰਨ ਹੈ, ਤੇਰੇ ਤੋਂ ਬਲਹਾਰ ਜਾਈਏ, ਤੇਰੇ ਸਦਕੇ ਜਾਈਏ, ਤੇਰੇ ਤੋਂ ਫੇਰਨੇ ਜਾਈਏ, ਘੁੰਮ ਘੁੰਮ ਜਾਈਏ।
ਸਿੰਘ ਚਹੇ ਦੁੱਖ ਕੰਨਿਆ ਬਖਸ਼ਿਓ।
ਇੱਧਰੋਂ ਭਾਈ ਸੁੱਖਾ ਸਿੰਘ ਜੀ ਚਾਹੁੰਦੇ ਜਿਹੜਾ ਕੰਨਿਆਂ ਦਾ ਦੋਸ਼ ਲੱਗਾ ਹੈ, ਦੋਖ ਕੰਨਾ ਕੰਨਿਆਂ ਬਖਸ਼ਿਓ, ਜਿਹੜਾ ਮੈਨੂੰ ਇਹ ਕਹਿੰਦੇ ਹੈ ਖਾਲਸਾ ਪੰਥ ਮੇਰੇ ਭਰਾ ਹੀ ਮੈਨੂੰ ਕਹਿੰਦੇ ਵੀ ਤੂੰ ਕੁੜੀ ਮਾਰ ਹੈ, ਉਹ ਦੋਸ਼ ਬਖਸ਼ਾਉਣਾ ਚਾਹੁੰਦਾ ਹੈ ਭਾਈ ਸੁੱਖਾ ਸਿੰਘ ਆਪਣਾ।
ਦੋਹਰਾ ਠਾਂਡ ਭਇਓ ਕਰ ਜੋਰ ਕਰ।
ਇਸ ਤਰ੍ਹਾਂ ਹੱਥ ਜੋੜ ਕੇ ਪੰਥ ਦੇ ਦੀਵਾਨ ਵਿੱਚ ਭਾਈ ਸੁੱਖਾ ਸਿੰਘ ਜੀ ਗਲ ਵਿੱਚ ਪੱਲਾ ਪਾ ਕੇ ਦੋਵੇਂ ਹੱਥ ਜੋੜੇ ਤੇ ਖੜਾ ਹੋ ਗਿਆ ਹੈ।
ਸਰਬ ਪੰਥ ਕੇ ਪਾਸ,
ਸਾਰੇ ਪੰਥ ਦੇ ਪਾਸ ਵੀ ਹੁਣ ਸਿੰਘ ਮੁਖੀ ਮੁਖੀ ਜਥੇਦਾਰ ਵੀ ਇਕੱਠੇ ਹੋਏ ਹੈ। ਆਪਣੀ ਭੁੱਲ ਮੈਂ ਬਖਸ਼ਾ ਲਵਾਂ ਵੀ ਖਾਲਸਾ ਜੀ ਮੇਰਾ ਕੋਈ ਕਸੂਰ ਨਹੀਂ ਹੈ, ਮੈਂ ਕੁਝ ਨਹੀਂ ਕੀਤਾ ਹੈ ਨਾ ਮੈਨੂੰ ਕੁਝ ਪਤਾ ਹੈ, ਤੇ ਮੇਰੀ ਜਿਹੜੀ ਭੁੱਲ ਤੁਸੀਂ ਮੰਨੀ ਹੋਈ ਉਹ ਬਖਸ਼ ਦਿਓ।
ਲਿਓ ਖਾਲਸੋ ਮੇਲ ਗੱਲ ਕਰ।
ਇਸ ਤਰ੍ਹਾਂ ਮੇਲ ਗੱਲ ਖਾਲਸੇ ਨੇ ਭਾਈ ਸੁੱਖਾ ਸਿੰਘ ਜੀ ਨੂੰ ਮੇਲ ਕਰਕੇ ਆਪਣੇ ਗੱਲ ਨਾਲ ਲਾ ਲਿਆ ਹੈ।
ਕਰ ਦਈ ਖੁਸ਼ੀ ਅਰਦਾਸ।
ਲਿਓ ਖਾਲਸੇ ਮੇਲ ਗੱਲ, ਇੱਥੇ ਵਿਸ਼ਰਾਮ ਹੈ, ਖਾਲਸੇ ਨੇ ਮੇਲ ਲਿਆ ਹੈ ਆਪਣੇ ਗੱਲ ਦੇ ਨਾਲ। ਕਰ ਖੁਸ਼ੀ,
ਕਰ ਦਈ ਖੁਸ਼ੀ ਅਰਦਾਸ।
ਇਸ ਤਰ੍ਹਾਂ ਖੁਸ਼ੀ ਕਰਕੇ ਅਤੇ ਖਾਲਸੇ ਨੇ ਅਰਦਾਸ ਕਰ ਦਿੱਤੀ ਭਾਈ ਸੁੱਖਾ ਸਿੰਘ ਜੀ, ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਇਹਦਾ ਕੋਈ ਕਸੂਰ ਨਹੀਂ, ਇੱਥੇ ਮਿਹਰ ਕਰੋ। ਇਸ ਤਰ੍ਹਾਂ ਖੁਸ਼ੀ ਨਾਲ ਅਰਦਾਸ ਕਰ ਲਈ ਅਤੇ ਸਾਰੇ ਸਿੰਘਾਂ ਨੇ ਆਪਣੇ ਗੱਲ ਨਾਲ ਲਾ ਲਿਆ ਭਾਈ ਸੁੱਖਾ ਸਿੰਘ ਨੂੰ। ਭਾਈ ਸੁੱਖਾ ਸਿੰਘ ਕਹਿਣ ਲੱਗੇ, ਖਾਲਸਾ ਜੀ, ਬਾਬਾ ਜੀ, ਆਹ ਜਿਹੜੇ ਘੋੜੇ ਮੈਨੂੰ ਤੁਸੀਂ ਦੇ ਰਹੇ ਹੋ, ਦੱਸੋ ਮੈਂ ਕੋਈ ਤੁਹਾਡੇ ਤੋਂ ਵੱਖਰਾ ਹਾਂ, ਤੁਸੀਂ ਵੀ ਮੇਰੇ ਮਾਂ ਬਾਪ ਹੋ, ਇਸ ਕਰਕੇ ਖਾਲਸਾ ਹੀ ਗੁਰੂ ਦੇ ਸਪੁੱਤਰ ਹਾਂ ਸਾਰੇ, ਕੁਝ ਮੇਰੇ ਵੱਡੇ ਹੈ, ਮੇਰੇ ਮਾਂ ਬਾਪ ਹੈ, ਮੇਰੇ ਛੋਟੇ ਕੁਝ, ਮੇਰੇ ਵੀਰ ਹੈ, ਮੇਰੇ ਭਰਾ ਹੈ, ਇਸ ਕਰਕੇ ਘੋੜੇ ਆਪਾਂ ਵੰਡੇ ਥੋੜ੍ਹੀ ਹੈ, ਆਹ ਤੁਸੀਂ ਰੱਖ ਲਓ, ਮੈਨੂੰ ਘੋੜੇ ਨਹੀਂ ਚਾਹੀਦੇ। ਇਸ ਤਰ੍ਹਾਂ ਸਿਦਕ ਕਰਕੇ ਉਹ ਘੋੜੇ ਜਿਹੜੇ ਜਥੇਦਾਰਾਂ ਨੂੰ ਮੋੜ ਦਿੱਤੇ ਹਨ।
ਸ਼ਾਮ ਸਿੰਘ ਕੇ ਉਨ ਰੱਖ ਲਏ।
ਭਾਈ ਸ਼ਾਮ ਸਿੰਘ ਦਾ ਜਿਹੜਾ ਘੋੜਾ ਜਿਹੜੇ ਜੱਥੇ ਵਿੱਚ ਰਹਿ ਰਿਹਾ ਸੀ ਨਾ ਭਾਈ ਸੁੱਖਾ ਸਿੰਘ, ਉਹਨੂੰ ਰੱਖ ਲਿਆ ਹੈ, ਕਿਉਂਕਿ ਭਾਈ ਸ਼ਾਮ ਸਿੰਘ ਭਾਈ ਸੁੱਖਾ ਸਿੰਘ ਨੂੰ ਆਪਣਾ ਪੁੱਤਰ ਮੰਨਦਾ ਸੀ, ਅਤੇ ਹੁਣ ਜਿਹੜੇ ਪੁੱਤਰ ਹੈ ਉਹਦੇ ਮਾਂ ਪਿਤਾ ਦੇ ਮਾਤਾ ਪਿਤਾ ਦੀ ਜਾਇਦਾਦ ਦੇ ਮਾਲਕ ਹੁੰਦੇ ਹੀ ਹੈ, ਇਸ ਕਰਕੇ ਉਹ ਘੋੜਾ ਰੱਖ ਲਿਆ ਹੈ।
ਸ਼ਾਮ ਸਿੰਘ ਕੋ ਬੇਟੋ ਕਹਾਵੇ।
ਸ਼ਾਮ ਭਾਈ ਸ਼ਾਮ ਸਿੰਘ ਨਾਰਵੀ ਵਾਲਿਆਂ ਦੇ ਤੇ ਪੁੱਤਰ ਕਹਾਉਂਦੇ ਸਨ ਭਾਈ ਸੁੱਖਾ ਸਿੰਘ ਜੀ, ਮਾੜੋ ਮਾੜੀ ਕੰਬੋਗੀ ਵਾਲੇ।
ਕਹਾ ਕਮੀ ਉਸ ਘੋੜਨ ਆਵੇ।
ਭਾਈ ਇੱਥੇ ਕਵੀ ਜੀ ਕਹਿੰਦੇ ਜੋ ਭਾਈ ਸ਼ਾਮ ਸਿੰਘ ਜੀ ਦੇ ਸਪੁੱਤਰ ਕਹਾਵੇ, ਉਹਨੂੰ ਘੋੜੇ ਦੀ ਕਮੀ ਕਿੱਥੋਂ ਆ ਸਕਦੀ ਹੈ, ਕਿਉਂਕਿ ਭਾਈ ਸ਼ਾਮ ਸਿੰਘ ਜੀ 12,000 ਘੋੜ ਸਵਾਰ ਦੇ ਜਿਹੜੇ ਜਥੇਦਾਰ ਸਨ, ਇੰਨੀ ਫੌਜ ਲੈ ਕੇ ਨਾਲ ਚੱਲਦੇ ਸਨ, ਇਸ ਕਰਕੇ ਹੁਣ ਭਾਈ ਸੁੱਖਾ ਸਿੰਘ ਜੀ ਦੇ ਪੁੱਤਰ ਖਵਾਉਂਦੇ, ਇਹਨਾਂ ਨੂੰ ਘੋੜਿਆਂ ਦੀ ਕਮੀ ਕਿੱਥੋਂ ਆ ਸਕਦੀ ਹੈ।
ਦੋਹਰਾ ਸਾਖੀ ਸੁੱਖਾ ਸਿੰਘ ਕੀ।
ਕਵੀ ਜੀ ਕਹਿੰਦੇ ਆ ਖਾਲਸਾ ਜੀ, ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਜੋ ਭਾਈ ਸੁੱਖਾ ਸਿੰਘ ਜੀ ਦੀ ਸਾਖੀ ਹੈ, ਜੋ ਪੰਥ ਨੇ ਗਵਾਹੀ ਭਰੀ ਹੈ,
ਸੁਣੀ ਸੋ ਦਈ ਲਿਖਾਏ।
ਜਿਵੇਂ ਮੈਂ ਉਹ ਗਵਾਹੀ ਸਾਖੀ, ਮੈਂ ਉਹ ਪ੍ਰੇਮ ਭਰੀ ਜਿਹੜੀ ਕਥਾ ਉਹ ਸੁਣੀ ਹੈ, ਉਹ ਮੈਂ ਖਾਲਸਾ ਜੀ ਇਹ ਗ੍ਰੰਥ ਵਿੱਚ ਆਖ ਦਿੱਤੀ ਹੈ, ਆਪ ਜੀ ਜਿਹੜੇ ਹੈ ਅੱਗੇ ਤੋਂ ਅੱਗੇ ਸੁਣਾ ਦਿਓ।
ਰਤਨ ਸਿੰਘ ਹੋਰ ਕਹਿ ਗੋ।
ਕਵੀ ਜੀ ਕਹਿੰਦੇ ਮੈਂ ਰਤਨ ਸਿੰਘ ਹੋਰ ਵੀ ਭਾਈ ਸੁੱਖਾ ਸਿੰਘ ਜੀ ਦੇ ਜਿਹੜੇ ਪੰਥ ਵਾਸਤੇ ਦੇਣ ਹੈ ਉਹ ਮੈਂ ਕਹਾਂਗਾ।
ਸੋਈ ਸੁਣੋ ਚਿੱਤ ਲਾਏ।
ਖਾਲਸਾ ਜੀ ਉਹ ਚਿੱਤ ਲਾ ਕੇ ਨਾ ਮਨ ਟਿਕਾ ਕੇ ਆਪਣੇ ਚਿੱਤ ਦੀਆਂ ਚਿਤਵਨੀਆਂ ਸੋਚਾਂ ਛੱਡ ਕੇ ਉਹ ਵੀ ਸੁਣੋ, ਜਿਵੇਂ ਭਾਈ ਸੁੱਖਾ ਸਿੰਘ ਜੀ ਨੇ ਅੱਗੇ ਵੀ ਜੌਹਰ ਕੌਤਕ ਦਿਖਾਏ। ਇਸ ਤਰ੍ਹਾਂ ਇੱਥੇ ਜਿਹੜਾ ਉਹ ਪ੍ਰਸੰਗ ਸਮਾਪਤ ਹੋ ਗਿਆ, ਅੱਗੇ ਭਾਈ ਸੁੱਖਾ ਸਿੰਘ ਜੀ ਦੀ ਕਥਾ ਦਾ ਪ੍ਰਸੰਗ ਅੱਗੇ ਆਵੇਗਾ, ਉਹ ਆਪ ਜੀ ਸਰਵਣ ਕਰਨਾ ਕੱਲ੍ਹ ਦੇ ਦੀਵਾਨਾਂ ਵਿੱਚ। ਭਾਈ ਸੁੱਖਾ ਸਿੰਘ ਜੀ ਦੀ ਵੇਖ ਲਓ ਬਹਾਦਰੀ, ਵੀ ਉਹ ਪੰਥ ਨੇ ਛੇਕ ਕਰ ਦਿੱਤਾ ਪਰ ਉਹ ਛੱਡ ਕੇ ਪੰਥ ਨੂੰ ਘਰ ਨਹੀਂ ਗਏ। ਸਾਡੇ ਵਰਗੇ ਨੂੰ ਕੋਈ ਗੁਰੂ ਘਰ ਟੋਕਦੇ, ਅਸੀਂ ਕਹਿਣਾ ਵੀ ਇੱਥੇ ਕਰਨਾ ਕੀ ਲੈਣਾ ਕੀ, ਅਸੀਂ ਆਪਣਾ ਕੰਮ ਕਰੀ ਅਸੀਂ ਕਰਨਾ ਗੁਰੂ ਘਰ ਦੇ ਵਿੱਚ, ਸਾਨੂੰ ਕੋਈ ਲੋੜ ਹੈ। ਪਰ ਜਿਨ੍ਹਾਂ ਨੂੰ ਗੁਰੂ ਦੇ ਨਾਲ ਪ੍ਰੇਮ ਹੈ, ਉਹਨਾਂ ਦੇ ਮਨ 'ਚ ਹੈ ਵੀ ਜਿਹਨੂੰ ਗੁਰੂ ਘਰੋਂ ਧੱਕਾ ਉਹਨਾਂ ਦੇ ਸਾਰੇ ਥਾਈਂ ਧੱਕਾ, ਘਰ ਵੀ ਰੋਟੀਆਂ ਤੋੜਨੀਆਂ ਹੈ, ਅਤੇ ਗੁਰੂ ਘਰੋਂ ਜੇ ਮਾਰ ਪੈ ਗਈ ਪੰਥ ਨਾ ਵਿਗਾੜ ਲਈ, ਗੁਰੂ ਦਾ ਪੰਥ ਹੈ ਅਤੇ ਘਰ ਕੀ ਮਿਲਣਾ ਹੈ, ਦੁਨੀਆ ਦੇ ਸੁੱਖ ਕੀ ਕਰਨੇ ਹੈ। ਭਾਈ ਸੁੱਖਾ ਸਿੰਘ ਜੀ ਨੇ ਉਹ ਫਿਰ ਵੀ ਆਪਣੇ ਦੇਣ ਕੱਟ ਲਏ ਚੁੱਪ ਰਹਿ ਕੇ, ਪਰ ਪੰਥ ਦੇ ਵਿੱਚੋਂ ਨੱਠੇ ਨਹੀਂ, ਛੱਡ ਕੇ ਨਹੀਂ ਗਏ ਵੀ ਘਰ ਚੱਲੀਏ, ਘਰ ਦਾ ਕੰਮ ਵਾਰ ਕਾਰ ਵਿਹਾਰ ਕਰੀਏ, ਕੇਸ ਕਟਾਈਏ, ਆਹ ਦਸਤਾਰਾ ਲਾਈਏ, ਸਾਨੂੰ ਵੀ ਲੋੜ ਪਈ ਹੈ, ਪਰ ਇਹੋ ਜਿਹੀ ਮਨ 'ਚ ਭਾਵਨਾ ਰੱਖੀ, ਗੁਰੂ ਦੀ ਖੁਸ਼ੀ ਲਈ ਸਾਰਾ ਜੀਵਨ ਗੁਰੂ ਦੇ ਪੰਥ ਵਿੱਚ ਬਿਤਾ ਕੇ ਕਿੰਨੀਆਂ ਮੱਲਾਂ ਮਾਰੀਆਂ, ਜਿਨ੍ਹਾਂ ਨੇ ਐਸੇ ਐਸੇ ਕਾਰਜ ਕੀਤੇ ਜੋ ਅੱਜ ਉਹਨਾਂ ਦੀ ਕਥਾ ਚੱਲ ਰਹੀ ਹੈ। ਇਹ ਤਾਂ ਗੁਰੂ ਨੂੰ ਸਮਰਪਣ ਕਰਕੇ ਹੀ ਇਹ ਸਭ ਕੁਝ ਪ੍ਰਾਪਤ ਹੁੰਦਾ ਹੈ, ਨਾ ਕਿ ਮੋਹ ਮਮਤਾ ਦੇ ਨਾਲ। ਗੁਰੂ ਦਾ ਜਿਹੜਾ ਸਾਧ ਸੰਗਤ ਜੀ ਦੁਆਰਾ ਹੈ, ਇੱਥੇ ਦੇ ਮੋਹ ਮਮਤਾ ਛੱਡਿਆ ਹੀ ਜਿਹੜਾ ਉਹ ਫਿਰ ਹੀ ਉਹ ਵਾਹਿਗੁਰੂ ਦੇ ਘਰ ਜਾਈਦਾ ਹੈ। ਹੁਣ ਨਾ ਪਾਈਏ ਰਾਮ ਕੇ ਦਾਸਾ, ਜਿੰਨਾ ਚਿਰ ਇਹ ਮੋਹ ਦਾ ਰੱਸਾ ਫੜਿਆ ਹੋਇਆ ਸਾਡਾ ਬੱਝਾ ਹੋਇਆ ਹੈ ਗ੍ਰਹਿਸਥ ਜੀਵਨ ਦਾ, ਉਨਾ ਚਿਰ ਹੁਣ ਨਾ ਪਾਈਏ ਰਾਮ ਕੇ ਦਾਸਾ। ਉਹ ਰਾਮ ਦੇ ਦਾਸ ਨਹੀਂ ਹੋ ਸਕਦੇ, ਉਹ ਰੱਬ ਦੇ ਪਿਆਰੇ ਨਹੀਂ ਹੋ ਸਕਦੇ, ਕਿਉਂਕਿ ਜਿੰਨਾ ਚਿਰ ਮਮਤਾ ਨਹੀਂ ਛੁੱਟਦੀ ਉਨਾ ਚਿਰ ਬੰਦਾ ਵਿਚਾਰਾ ਬੱਝਿਆ ਰਹਿੰਦਾ ਹੈ, ਉਹਨੂੰ ਉਨੇ ਕੁ ਥਾਂ 'ਚ ਸਭ ਕੁਛ ਨਜ਼ਰ ਆਉਂਦਾ ਹੈ। ਗੁਰੂ ਪੰਥ ਦੀ ਸੇਵਾ, ਗੁਰੂ ਦੀ ਸੇਵਾ, ਗੁਰੂ ਦੇ ਚਰਨਾਂ ਦਾ ਭੌਰਾ ਬਣਨਾ, ਮੋਹ ਮਮਤਾ ਛੱਡ ਕੇ ਹੀ ਕੁਝ ਹੁੰਦਾ ਹੈ। ਸੋ ਭਾਈ ਸੁੱਖਾ ਸਿੰਘ ਜੀ ਨੇ ਜੋ ਪੰਥ ਦੀ ਦੇਣ ਦਿੱਤੀ, ਜੋ ਉਹਨਾਂ ਕੌਤਕ ਵਿਖਾਏ, ਉਹਨਾਂ ਦੀ ਕਥਾ ਚੱਲ ਰਹੀ ਹੈ, ਰਹਿੰਦੇ ਜਿਹੜਾ ਪ੍ਰਸੰਗ ਹੈ, ਜੋ ਉਹਨਾਂ ਦੇ ਜੌਹਰ ਕੌਤਕ ਦਿਖਾਇਆ ਆਪ ਜੀ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਨਾ, ਹੁਣ ਸਮੇਂ ਦੀ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾਂ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ।
ਦੋਹਰਾ ਸਾਖੀ ਸੁਖਾ ਸਿੰਘ ਕੀ ਸੁਣੀ ਸੋ ਦਈ ਲਿਖਾਏ, ਰਤਨ ਸਿੰਘ ਔਰ ਕਹੇ ਗੋ ਸੋਈ ਸੁਣੋ ਚਿਤ ਲਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਬਿਬੇਕ। ਹੇ ਅਪਰੰਪਰ ਹਰ ਹਰੇ, ਹੈ ਭੀ ਹੋਮਣ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਦਾਰਾ ਆਧਾਰ। ਹੇ ਠਾਕੁਰ ਹੋ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਬਰੋਏ। ਆਏ ਤਬ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੂਤਰੈ ਪਾਰ, ਜੋ ਸਰਦਾ ਕਰ ਸਿਮ ਦੇ ਗੁਰਬਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।